prices in the town. Sirf Brampton TV and Appliances te. Brampton TV and Appliances. 801 Bowie Drive West, Brampton. Ya call karo 905-450-2828-905-450-2828.
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, SouthAsianDaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse. South Asian Pulse.
Call Yudhvir Jaswal 647-272-8182 or visit SouthAsianDaily.com.
South Asian
चला रहा है
सभी का वेरी वॉर्म वेलकम। मैं आज सारा वाई मीडिया की तरफ से रेडियो वाई साउथ एशियन पल्स पैंथर में आप सभी का स्वागत करती हूँ। हर दिन राइजिंग टाइम हाजिर हो जाते हैं वाई मीडिया बेस के साथ शहर की खबरें, देश विदेश की खबरें, एंटरटेनमेंट एंड विद ऑल द इम्पोर्टेंट इन्फॉर्मेशन। तो सुनते हैं रेडियो वाई फॉर ऑल दी अपडेट्स। अगर आप घर पर हैं तो चैनल वाई प्लस देख सकते हैं 24/7 days a week। चैनल वाई आप देख सकते हैं रॉजर्स 857, बल 5828, टेलर्स 2418 पे, इग्नाइट 707, वाई मीडिया टीवी ऐप के थ्रू या फिर वेबसाइट दैट इज southasiandaily.com। चैनल वाई का जो लिसनिंग नंबर है ना वो भी आप नोट कर लीजिए 6473665000, दैट इज 6473665000। वाई प्लस के साथ अगर आप कनेक्टेड रहना चाहते हैं तो लोकल बॉक्सेस के थ्रू लिस्ट रह सकते हैं वाई मीडिया टीवी ऐप के थ्रू या फिर वेबसाइट इधर southasiandaily.com के थ्रू या फिर ymediaplus.com। हर ट्यूजडे न्यूज़पेपर मिडवीक को जरूर पढ़िएगा सारे वीकली अपडेट्स के लिए। वाई मीडिया टीवी ऐप को डाउनलोड करें, गेट इन टच विद ऑल ऑफ आवर प्लेटफॉर्म्स एंड लिसन टू रेडियो वाई लाइव 24/7 विदाउट एनी डिसरप्शंस। रेडियो वाई सुनने के लिए लोकल नंबर हमेशा अपने पास रखें, दैट इज 6479105000, 6479105000। वाई मीडिया टीवी ऐप को डाउनलोड करें एंड इसके अलावा हमारे वेबसाइट दैट इज southasiandaily.com, y.media एंड ymediaplus.com के साथ स्टे कनेक्टेड विद अस 24/7। हमारी वेबसाइट southasiandaily.com पे जाइएगा, वहां पे लोकल, नेशनल, इंटरनेशनल न्यूज एकदम डिटेल में रीड कर सकते हैं। इसके अलावा रेडियो वाई का जो आइकॉन है उसे क्लिक करें, द लिंक इज एक्टिव, उसके थ्रू सुनते रहें रेडियो वाई 24 घंटे सातों दिन। अगर आप सोशल मीडिया प्लेटफॉर्म्स के थ्रू हमारे साथ कनेक्टेड रहना चाहते हैं देन फेसबुक पर वाई मीडिया का पेज है वाई मीडिया एंड साउथ एशियन डेली जरूर लाइक कीजिएगा। यूट्यूब पे वाई मीडिया के चैनल्स है, चैनल वाई 24/7, वाई मीडिया लाइव, वाई मीडिया प्लस, वाई मीडिया फूड फॉर थॉट एंड साउथ एशियन 360। जरूर सब्सक्राइब करें आपके इच्छा अनुसार व्हिच एवर एस्पेक्ट यू वांट टू फॉलो वाई मीडिया फॉर, यूट्यूब चैनल से आपके लिए अवेलेबल। इसके अलावा एक्स प्लेटफॉर्म पे सैट वाई मीडिया ग्रुप, इंस्टाग्राम पे सैट वाई मीडिया अंडरस्कोर ग्रुप एंड टिकटॉक पे सैट वाई मीडिया अंडरस्कोर ग्रुप। हमारे सोशल मीडिया के साथ इंटरेक्ट करें, अपने थॉट्स एंड ओपिनियंस जरूर शेयर करें। एप्स की अगर मैं बात करूं देन वाई मीडिया टीवी एंड वाई मीडिया दो एप्स है हमारे, उनके साथ भी हमारे साथ कनेक्टेड रहे 24/7। आज एक बहुत ही स्पेशल गेस्ट हमारे साथ जुड़ने वाले हैं विद इद्वी जसवाल, उनके साथ भी हम ढेर सारी बातें करेंगे क्योंकि जल्दी हमारे साथ इद्वी जसवाल वेरी टाइम सीओ वाई मीडिया ग्रुप जुड़ने वाले हैं विद ऑल दी अपडेट्स। उससे पहले थोड़ा सा आपको मौसम का हाल जरूर बता देते हैं। राइट नाउ अगर आप टेम्परेचर देखेंगे तो इट्स प्रीटी गुड, टेम्परेचर वाइज इट इज 18 डिग्री, पार्टली क्लाउडी है, लेकिन बाहर अगर मैं देख रहा हूँ एब्रेंट सनशाइन राइट नाउ, क्योंकि बिट ऑफ अ मिक्स ऑफ क्लाउड एंड सनी, बट ओवरऑल वेदर काफी फैंटास्टिक है। हाई जो है आज 24 तक जा सकते हैं, एक्चुअली 24 से 26 तक जा सकते हैं, लो जो है आज 12 डिग्री तक जा सकते हैं एंड इट इज नोटिसेबली वार्मर देन यस्टरडे, क्योंकि 6 डिग्रीज तक आज टेम्परेचर जो है अप जा रही है। करंट टाइमिंग को अगर हम नोट करें, यूवी इंडेक्स आज काफी लो है, बट इवन देन दो मेक श्योर यू प्रोटेक्ट योर स्किन नन दी लेस। इसके अलावा अगर आप पोलन एलर्जिक है इट इज क्वाइट हाई, सो मेक श्योर यू गाइज आर टेकिंग योर एंटी एलर्जिक मेडिसिन, या फिर अगर आपको प्रोटेक्टेड रहना है मेक श्योर यू डू दैट इज वेल। कोई भी आप अगर आपसे स्पॉन्सर अपडेट मिस हो जाए वाई मीडिया के किसी भी प्लेटफॉर्म पे आपको एडवर्टाइज करना है, नंबर जरूर नोट कर लीजिए वाई मीडिया का, दैट इज 416-475-5000, 416-475-5000। बातचीत का सिलसिला जरूर आगे बढ़ाएंगे, कुछ और अपडेट्स आप तक जरूर पहुंचाएंगे। मैं आपको जरूर बता दूं कि वाई मीडिया लाइव के थ्रू वाई मीडिया पॉलिटिकल सेंसेक्स इंडिया इलेक्शन 2024 एग्जिट पोल्स स्पेशल होने वाली है, यानी कि सैटरडे 1 जून को, यानी कि कल सुबह 11 बजे से शाम 11 बजे तक 11 AM to 11 PM, वो दिन जब इंडिया में वोटिंग खत्म हो जाएगी, भारत की जनता ने अपना फैसला सुना दिया होगा, पंजाब की 13 सीट्स पर वोट्स डल चुकी होगी। वाई मीडिया पेश कर रहे हैं आपको नॉन स्टॉप 12 आवर्स वाई मीडिया पॉलिटिकल सेंसेक्स इंडिया इलेक्शन 2024 एग्जिट पोल स्पेशल। Saturday, June 1st, 11 a.m. to 11 p.m. Ghar pe ho, channel Y24/7 on kar lijiye. And our SouthAsianDaily.com website, sare local platforms ke through connected rahiye. 24/7 aapko jankari mil sakti hai. Main aapko number dobara Y Media ka zarur bata dun. 416-475-5000-416-475-5000. Ek bahut hi choti si hum recorded break pe jayenge. Kuch important sponsors aap tak main pahuncha dun. Uske baad ye sari information interesting talkings aap tak pahunchne wali hai. So stay tuned. Keep listening to Radio Y, South Asian Pulse, Prime Time.
You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਅਰ, ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989-416-994-8989 ਵਕੀਲ ਬ੍ਰਿਜ ਮੋਹਨ।
ओए, मैं इस तुम्हें पहचानता।
क्या नहीं पहचानोगे? ए ओ तुने जो अकाउंट्स, मॉर्गेजेस, रेमिटेंसेस अते बिजनेस सॉल्यूशंस दी बड़ी रेंज देन वाले मेरे फाइनेंशियल पार्टनर आईसीआईसीआई बैंक कनाडा दे नाल 20 सालों दे भरोसे दी मिसाल है।
आईसीआईसीआई बैंक कनाडा, इंडियन एट हार्ट एंड ग्लोबल इन रीच। icicibank.ca ते विजिट करो जा आईसीआईसीआई बैंक GTA ते जरूर आओ।
My mission is to advance the UN's climate goals.
To create global links through game design.
To use technology as a universal language.
Algoma University's special mission comes to life in Brampton. What's your mission? Find it at algomau.ca.
ਕੀ ਤੁਹਾਡੀ ਹਰ ਐਕਟੀਵਿਟੀ ਤੁਹਾਨੂੰ ਜੋੜਾਂ ਦੇ ਦਰਦ ਦੀ ਯਾਦ ਦਿਲਾਉਂਦੀ ਹੈ? ਜਨਾਕੋਲ ਪੇਨ ਰਿਲੀਫ ਨੂੰ ਅੱਜ ਹੀ ਟਰਾਈ ਕਰੋ। ਇਹ ਨੈਚੁਰਲ ਹੈਲਥ ਪ੍ਰੋਡਕਟ ਕੰਬਾਈਨ ਕਰਦਾ ਹੈ ਕਲੀਨਿਕਲੀ ਪ੍ਰੂਵਨ ਇਨਗਰੀਡੀਐਂਟਸ ਨੂੰ ਜੋ ਓਸਟੀਓਆਰਥਰਾਈਟਿਸ ਤੋਂ ਜੁੜੇ ਜੋੜਾਂ ਦੇ ਦਰਦ ਨੂੰ ਘੱਟ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਜਨਾਕੋਲ ਪੇਨ ਰਿਲੀਫ ਨੂੰ ਧੰਨਵਾਦ। ਤੁਸੀਂ ਸਿਰਫ 5 ਦਿਨਾਂ 'ਚ ਨਤੀਜੇ ਮਹਿਸੂਸ ਕਰਨਾ ਸ਼ੁਰੂ ਕਰ ਸਕਦੇ ਹੋ। ਕੈਨੇਡਾ ਦਾ ਨੰਬਰ 1 ਸੈਲਿੰਗ ਜੁਆਇੰਟ ਕੇਅਰ ਸਪਲੀਮੈਂਟ ਨੂੰ ਆਪਣੀ ਡੇਲੀ ਰੂਟੀਨ ਦਾ ਹਿੱਸਾ ਬਣਾਓ ਅਤੇ ਫਰਕ ਮਹਿਸੂਸ ਕਰੋ। ਜਨਾਕੋਲ ਪੇਨ ਰਿਲੀਫ ਫਾਰਮੇਸੀਜ਼ ਅਤੇ ਐਮਾਜ਼ਾਨ ਤੇ ਉਪਲਬਧ ਹੈ। ਹੋ ਸਕਦਾ ਹੈ ਕਿ ਇਹ ਪ੍ਰੋਡਕਟ ਤੁਹਾਡੇ ਲਈ ਸਹੀ ਨਾ ਹੋ। ਹਮੇਸ਼ਾ ਲੇਬਲ ਪੜ੍ਹੋ ਤੇ ਪਾਲਣ ਕਰੋ।
सिर्फ 4,80,000 विच मिल्टन दी सब तो बेहतरीन ते प्राइम लोकेशन ते कॉन्डोज लेके आया है ग्रीन पार्क। ए शुरू करन जा रहे ने सीएना। ए दूजा टावर है आदी आइकोनिक थॉमसन टावर प्रोजेक्ट। गो स्टेशन तो सिर्फ कुछ ही कदमा दी दूरी ते सारी सुविधा तुहाडे दरवाजे ते। वाई मीडिया दी टीम कर रही है इनवाइट सारे वाई मीडिया लिसनर्स नू। ਸਾਡੇ ਨਾਲ ਸ਼ਾਮਿਲ ਹੋਵੋ ਐਟ ਦ ਮੈਟਰੋ ਪਾਰਕ ਸੇਲ ਸੈਂਟਰ ਜੋ ਕਿ ਗ੍ਰੀਨ ਪਾਰਕ ਹੈਡ ਆਫਿਸ ਵਿੱਚ ਹੈ ਔਨ ਜੂਨ 1st 12 ਵਜੇ ਤੋਂ 4 ਵਜੇ ਤੱਕ ਐਸ ਵੀ ਐਕਸਟੈਂਡ ਆਰ ਐਕਸਕਲੂਸਿਵ ਸੇਲਸ ਇਵੈਂਟ। ਨਾਲ ਹੀ ਨਾਲ ਪਾਓ ਇੰਨੇ ਸਾਰੇ ਸਪੈਸ਼ਲ ਇਨਸੈਂਟਿਵ ਜਿਵੇਂ ਕਿ ਐਕਸਟੈਂਡਡ ਡਿਪੋਜ਼ਿਟ ਸਟਰਕਚਰ, 5% ਡਾਊਨ ਪੇਮੈਂਟ ਤੇ ਵਿਦ 23 ਯਾਨੀ 23 ਮਹੀਨੇ ਦਾ ਪੇਮੈਂਟ ਪਲਾਨ, $0 ਚ ਮਿਲ ਰਹੀ ਹੈ $10,000 ਵਾਲੀ ਪਾਰਕਿੰਗ ਪਹਿਲੇ 25 ਪਰਚੇਜ਼ ਨੂੰ ਬਿਲਕੁਲ ਮੁਫਤ ਵਿੱਚ, ਐਂਡ ਪਾਓ 3 ਸਾਲ ਦਾ ਫ੍ਰੀ ਮੇਨਟੇਨੈਂਸ ਵੀ। ਬਿਲਕੁਲ ਵੀ ਦੇਰੀ ਨਾ ਕਰੋ, ਆਓ ਗ੍ਰੀਨ ਪਾਰਕ ਹੈਡ ਆਫਿਸ ਵਿੱਚ ਲੋਕੇਟਿਡ ਐਟ 8700 ਡਫਰਨ ਸਟਰੀਟ, ਯੂਨਿਟ 1 ਇਨ 1, ਮੇਜਰ ਇੰਟਰਸੈਕਸ਼ਨ ਕਨਫੈਡਰੇਸ਼ਨ ਪਾਰਕਵੇ ਐਂਡ ਡਫਰਨ ਸਟਰੀਟ। ਜੂਨ 1st 12 ਵਜੇ ਤੋਂ 4 ਵਜੇ ਮਿਲਟਨ ਦੀ ਸਭ ਤੋਂ ਬੈਸਟ ਲੋਕੇਸ਼ਨ ਤੇ ਸਭ ਤੋਂ ਜ਼ਿਆਦਾ ਸੇਵਿੰਗਸ ਦੇ ਨਾਲ ਕੋਂਡੋਸ ਸਿਰਫ 4,80,000 ਤੋਂ। ਆਫਰ ਇਜ਼ ਓਨਲੀ ਫਾਰ ਅ ਲਿਮਿਟਿਡ ਟਾਈਮ, ਸੋ ਹਰੀ ਅਪ। ਹੋਰ ਜਾਣਕਾਰੀ ਲਈ ਕਾਲ ਅਸ ਟੁਡੇ 416-475-5000, ਦੈਟ ਇਜ਼ 416-475-5000।
ਆਪਣੇ ਗਦ ਇੰਸਟਿੰਕਟ ਤੇ ਭਰੋਸਾ ਰੱਖੋ ਤੇ ਤਿਆਰ ਹੋ ਜਾਓ ਸ਼ਾਨਦਾਰ ਕ੍ਰਿਕਟ ਬੈਟਿੰਗ ਐਕਸਪੀਰੀਅੰਸ ਲਈ ਬੈਟਵੇ ਦੇ ਨਾਲ। ਜਦੋਂ ਕ੍ਰਿਕਟ ਦੀ ਗੱਲ ਆਉਂਦੀ ਹੈ ਤਾਂ ਇੱਥੇ ਕਿਸੇ ਵੱਡੀ ਵਿਕਟ ਦੇ ਰੋਮਾਂਚ ਜਾਂ ਆਡਸ ਡਿਫਾਈਨਡ ਰਨ ਚੇਸ ਵਰਗਾ ਕੁਝ ਨਹੀਂ ਹੈ, ਅਤੇ ਬੈਟਵੇ ਨਾਲ ਤੁਸੀਂ ਆਪਣੀ ਕ੍ਰਿਕਟ ਦੀ ਨੌਲੇਜ ਨੂੰ ਜਿੱਤ ਵਿੱਚ ਬਦਲ ਸਕਦੇ ਹੋ। चाहे है IPL, T20 वर्ल्ड कप या फिर तुहाडा पसंदीदा इंटरनेशनल टेस्ट होवे, बेटवे हर एक क्रिकेट लवर लई ऑफर करता है वाइड रेंज ऑफ बेटिंग ऑप्शंस। अपने गट इंस्टिंक्ट ते भरोसा रखो अते बेटवे दे कॉम्पिटिटिव ऑड्स दा फायदा उठाओ। लिव इन प्ले बेटिंग अते एक्सपर्ट एनालिसिस दे नाल इनफॉर्म्ड डिसीजंस लवो। अपने गट इंस्टिंक्ट ते भरोसा करो, एक्शन लई तैयार हो जाओ बेटवे दे नाल अते जित दे रोमांच दा अनुभव करो। सिर्फ ओंटारियो विच उपलब्ध है। खेडन लई 19 साल या वध उम्र दा होना चाहिदा है। कृपा करके जिम्मेवारी नाल खेडो।
Hi, I'm Councillor Stephen Dasko. I'm running to be the next mayor of Mississauga. I have a record of getting things done and a vision to take Mississauga to the next level. A vision of low taxes and safe streets. My plan will crack down on auto theft and work with the federal government to end catch and release bail policies. Mississauga needs a strong new mayor for today and for tomorrow. On June 10th, vote Stephen Dasko for mayor.
ਜੇ ਸਟਾਈਲਿਸ਼ ਇਨਫਿਨਿਟੀ ਜੀ ਵੇਖ ਰਹੇ ਹੋ, ਨਵੀਂ ਜਾਂ ਪੁਰਾਣੀ ਕਾਰ ਜਾਂ ਐਸਯੂਵੀ, ਤੇ ਵਾਈ ਮੀਡੀਆ ਤੁਹਾਨੂੰ ਬੈਸਟ ਡੀਲਸ ਲੈ ਕੇ ਦੇਗਾ। ਬੈਸਟ ਡੀਲਸ ਵਾਸਤੇ ਵਾਈ ਮੀਡੀਆ ਦਾ ਨੰਬਰ ਮਿਲਾਓ 416-475-5000।
ਹੋਰ ਫਿਰ ਟਰੱਕਾਂ
बातचीत का सिलसिला आगे बढ़ाते हैं क्योंकि हमारे साथ जुड़ गए हैं ग्रुप एडिटर एमसीओ वाई मीडिया युद्वी जसवाल विथ हेडलाइंस एंड स्टोरी बिहाइंड द हेडलाइंस। वेलकम युद्वीर जी।
लिसन टू द हेडलाइंस एनीवेयर बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्वीर जसवाल ओनली ऑन साउथ एशियन पल्स। Call Yudhvir Jaiswal 647-272-8182 or visit SouthAsianDaily.com.
Why Media Group ਨੂੰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ। ਵਾਈ ਮੀਡੀਆ ਦੇ ਉੱਤੇ ਅਸੀਂ ਸਵਾਗਤ ਕਰਨਾ ਚਾਹੁੰਦੇ ਹਾਂ ਇੱਕ ਬਹੁਤ ਹੀ ਖਾਸ ਮਹਿਮਾਨ ਦਾ। ਅਸੀਂ ਇਹਨਾਂ ਦੇ ਨਾਲ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਹਾਂ, ਇਟ ਵਾਜ਼ ਅ ਬਰੀਫ ਇੰਟਰੈਕਸ਼ਨ, ਅੱਜ ਇੱਕ ਵਾਰ ਫਿਰ ਸਾਨੂੰ ਮੌਕਾ ਮਿਲਿਆ ਹੈਗਾ ਟੂ ਵੈਲਕਮ ਔਨ ਵਾਈ ਮੀਡੀਆ ਅੰਬੈਸਡਰ ਨਵਦੀਪ ਸਿੰਘ ਸੂਰੀ। ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹੈਗਾ ਕਿ ਅੰਬੈਸਡਰ ਨਵਦੀਪ ਸੂਰੀ ਸਾਹਿਬ, ਇਹਨਾਂ ਦਾ ਜਨਮ ਅੰਮ੍ਰਿਤਸਰ ਦੇ ਵਿੱਚ ਹੋਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਹਨਾਂ ਨੇ ਆਪਣੀ ਮਾਸਟਰਸ ਕੀਤੀ ਇਨ ਇਕਨੋਮਿਕਸ। ਇਸ ਤੋਂ ਇਲਾਵਾ ਹੀ ਸਰਵਡ ਐਜ਼ ਅ ਡਿਪਲੋਮੈਟ ਇਨ ਮੈਨੀ ਕੰਟਰੀਜ਼ including Australia, US and UAE, which is a very important role as far as India's relationship is concerned. Aur bahut books de vich bhi inada interest hai, he's published books as well. You know, the grandfather Nanak Singh ji, novelist, poet, aur Nanak Singh ji de jo kamal da kaam kita hai, bahut sariyan books unhone likhiyan ne, par unhan nu hun Punjabi de vich sigiyan, unhan nu English de vich vi translate kar rahe ne। ਸੋ ਇਹਦੇ ਬਾਰੇ ਗੱਲਬਾਤ ਕਰਾਂਗੇ ਔਰ ਬਹੁਤ ਕੁਛ ਇਨਸਾਈਟਸ ਫੋਰਨ ਰਿਲੇਸ਼ਨਸ਼ਿਪ ਬਾਰੇ ਵੀ ਸਾਨੂੰ ਅੱਜ ਮਿਲੇਗੀ। ਸੋ ਮੈਂ ਸਵਾਗਤ ਕਰਨਾ ਚਾਹੁੰਦਾ ਹੈਗਾ ਨਵਦੀਪ ਸਿੰਘ ਜੀ ਦਾ। ਅੰਬੈਸਡਰ ਨਵਦੀਪ ਸੂਰੀ ਸਾਹਿਬ, ਤੁਹਾਡਾ ਵਾਈ ਮੀਡੀਆ ਗਰੁੱਪ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਸਰ, ਵੈਰੀ ਵਾਰਮ ਵੈਲਕਮ।
ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਸੱਚ ਅ ਪਲੇਜ਼ਰ, ਅੱਜ ਮੌਕਾ ਮਿਲਿਆ ਤੁਹਾਡੇ ਨਾਲ ਫਿਰ ਇੱਕ ਵਾਰੀ ਗੱਲ ਕਰਨ ਦਾ।
ਵੈਲਕਮ ਸਰ। ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਨਾ ਚਾਹੁੰਦੇ ਹੈਗੇ ਹਾਂ ਕਿ ਤੁਹਾਡੇ ਦਾਦਾ ਜੀ, ਯੂਰ ਗ੍ਰੈਂਡਫਾਦਰ ਨਾਨਕ ਸਿੰਘ ਜੀ, ਵੈਲ ਨੋਨ ਨੋਵਲਿਸਟ, ਪੋਇਟ, ਔਰ ਉਹਨਾਂ ਨੇ ਬਹੁਤ ਸਾਰੀਆਂ ਬੁੱਕਸ ਲਿਖੀਆਂ ਔਰ ਪੰਜਾਬੀ ਲਿਟਰੇਚਰ ਦੇ ਵਿੱਚ ਉਹਨਾਂ ਦਾ ਬਹੁਤ ਬੜਾ ਨਾਮ ਹੈ। ਮੈਂ ਚਾਹਾਂਗਾ ਕਿ ਤੁਸੀਂ ਆਪਣੀ ਜ਼ਬਾਨੀ ਥੋੜੀ ਜਿਹੀ ਹੋਰ ਡਿਟੇਲਸ ਉਹਨਾਂ ਦੇ ਬਾਰੇ ਵੀ ਦੱਸੋ।
ਦੇਖੋ, ਅਸਾਂ ਨਾਨਕ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਸਾਰੇ ਪਿਆਰ ਨਾਲ ਬਾਊ ਜੀ ਕਹਿੰਦੇ ਸੀ, ਉਹਨਾਂ ਦਾ ਜਨਮ ਜੇਹਲਮ ਜ਼ਿਲ੍ਹੇ ਵਿੱਚ ਹੋਇਆ ਸੀ 1897 ਦੇ ਵਿੱਚ, ਔਰ ਉਹਨਾਂ ਕੋਈ ਫਾਰਮਲ ਐਜੂਕੇਸ਼ਨ ਦਾ ਚਾਂਸ ਹੀ ਨਹੀਂ ਮਿਲਿਆ। ਉਹਨਾਂ ਦਾ ਹਮੇਸ਼ਾ ਜਦੋਂ ਪੁੱਛਣਾ ਕਿਸੇ ਨੇ ਤੇ ਉਹਨਾਂ ਨੇ ਮਜ਼ਾਕ ਕਰਨਾ ਕਿ ਮੈਨੂੰ ਚੌਥੀ ਪਾਸ ਕਹੋਗੇ ਕਿ ਪੰਜਵੀਂ ਫੇਲ ਕਹੋਗੇ, ਕਿਉਂਕਿ ਜਦੋਂ ਉਹ 9-10 ਸਾਲ ਦੇ ਸੀ, ਪਿਸ਼ਾਵਰ ਚ ਸੀ, ਪਿਤਾ ਜੀ ਉਹਨਾਂ ਦੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ ਤੇ ਉਹਨਾਂ ਦਾ ਪਿਤਾ ਜੀ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਆਪਣੇ ਸਿਰ ਤੇ ਪੈ ਗਈਆਂ ਔਰ ਪੜ੍ਹਾਈ ਕਰ ਨਾ ਸਕੇ, ਪਰ ਫਿਰ ਵੀ ਇੱਕ ਜੀਨੀਅਸ ਜਿਹੜਾ ਤੁਸੀਂ ਕਹਿੰਦੇ ਹੋ ਕਿ ਉਹਨੂੰ ਤੁਸੀਂ ਸਪਰੈਸ ਨਹੀਂ ਕਰ ਸਕਦੇ। ਔਰ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਨੇ ਤਕਰੀਬਨ 59 ਕਿਤਾਬਾਂ ਲਿਖੀਆਂ, ਜਿਨ੍ਹਾਂ ਚੋਂ 38 ਨਾਵਲ ਸੀ, ਔਰ ਨਾਵਲ ਵੀ ਜਿਹੜੇ ਅੱਜ ਵੀ ਇਨ ਪ੍ਰਿੰਟ ਹੈ, ਕਲਾਸਿਕਸ ਹੈ, ਕਹਿੰਦੇ ਕਿ ਭਾਵੇਂ ਤੁਸੀਂ ਪੰਜਾਬੀ ਜੇ ਦਸਵੀਂ ਚ ਪੜ੍ਹ ਰਹੇ ਹੋ, ਬਾਰਵੀਂ ਚ ਪੜ੍ਹ ਰਹੇ ਹੋ, ਬੀ ਏ ਚ ਪੜ੍ਹ ਰਹੇ ਹੋ, ਐਮ ਏ ਚ ਪੜ੍ਹ ਰਹੇ ਹੋ, ਤੁਹਾਨੂੰ ਨਾਨਕ ਸਿੰਘ ਜੀ ਦੇ ਨਾਵਲ ਪੜ੍ਹਨੇ ਹੀ ਪੈਣਗੇ। ਔਰ ਅੱਜ ਦੇ ਦਿਨ ਤਕਰੀਬਨ 50-60 ਲੋਕੀ ਉਹਨਾਂ ਦੀਆਂ ਕਿਤਾਬਾਂ ਦੇ ਉੱਤੇ ਪੀ ਐਚ ਡੀ ਲਿਖ ਚੁੱਕੇ ਆ। ਇਹ ਹੁੰਦਾ ਹੈ ਹਾਲਮਾਰਕ ਆਫ ਅ ਜੀਨੀਅਸ। ਤੇ ਮੈਂ ਪਿਛਲੇ ਕੁਝ ਸਾਲਾਂ ਤੋਂ ਲੱਗਾ ਹੋਇਆ ਕਿ ਕਈ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਵੈ, ਕਈ ਉਹਨਾਂ ਦੀਆਂ ਕਵਿਤਾਵਾਂ ਵੈ, ਉਹਨਾਂ ਦੀ ਇੱਕ ਯੂਨੀਵਰਸਲ ਅਪੀਲ ਹੈ। ਆਪਾਂ ਜਦੋਂ ਕਲਾਸਿਕ ਕਹਿੰਦੇ ਹਾਂ ਕਿ ਵਟ ਮੇਕਸ ਅ ਕਲਾਸਿਕ, ਉਹ ਹੈ ਕਿ ਉਹ ਟਾਈਮ ਔਰ ਸਪੇਸ ਦੋਵੇਂ ਨੂੰ ਟਰਾਂਸੈਂਡ ਕਰ ਜਾਂਦਾ ਹੈ, ਔਰ 100 ਸਾਲ ਬਾਅਦ ਵੀ ਉਹ ਗੱਲ ਓਨੀ ਹੀ ਸੱਚੀ ਲੱਗਦੀ ਹੈ ਜਿਹੜੀ ਕਿ ਉਦੋਂ ਜਦੋਂ ਲਿਖੀ ਗਈ ਸੀ, ਭਾਵੇਂ ਡਿਫਰੈਂਟ ਜੋਗ੍ਰਾਫੀ ਸੀ, ਡਿਫਰੈਂਟ ਟਾਈਮ ਸੀ। ਤੇ ਮੇਰੀ ਕੋਸ਼ਿਸ਼ ਹੈ ਕਿ ਉਹਨਾਂ ਦੀ ਕੁਝ ਕਹਾਣੀਆਂ ਜਿਹੜੀਆਂ ਵੈ, ਉਹਨਾਂ ਨੂੰ ਮੈਂ ਅੰਗਰੇਜ਼ੀ ਵਿੱਚ ਟਰਾਂਸਲੇਟ ਕਰਕੇ, ਕੁਝ ਨਾਵਲ ਉਹਨਾਂ ਦੇ ਅੰਗਰੇਜ਼ੀ ਚ ਟਰਾਂਸਲੇਟ ਕਰਕੇ ਅੱਜ ਦੀ ਕੰਟੈਂਪਰਰੀ ਆਡੀਅੰਸ, ਇੱਕ ਵਾਈਡਰ ਆਡੀਅੰਸ ਦੇ ਸਾਹਮਣੇ ਲੈ ਕੇ ਆਵਾਂ।
ਜੀ ਬਿਲਕੁਲ, ਤੁਸੀਂ ਉਹਨਾਂ ਦੇ ਜਿਹੜੀਆਂ ਚੀਜ਼ਾਂ ਤੁਸੀਂ ਦੁਬਾਰਾ ਤੋਂ ਅੱਜ ਲੈ ਕੇ ਆ ਰਹੇ ਹੋ, ਉਹਨਾਂ ਦੇ ਬੁੱਕਸ ਤੇ ਪਲੀਜ਼ ਨਾਮ ਵੀ ਦੱਸੋ, ਉਹਨਾਂ ਦੇ ਬਾਰੇ ਜ਼ਰਾ ਅਸੀਂ ਜ਼ਿਕਰ ਵੀ ਕਰਨਾ ਚਾਹਾਂਗੇ। ਔਰ ਮੈਂ ਜਦੋਂ ਉਹਦੇ ਬਾਰੇ ਪੜ੍ਹ ਰਿਹਾ ਸੀਗਾ ਤਾਂ ਮੈਂ ਇੱਕ ਦਿਨ, ਮੈਂ ਪਹਿਲਾਂ ਰੇਡੀਓ ਤੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਨਾਨਕ ਸਿੰਘ ਜੀ ਦੀ ਇਸ ਗੱਲ ਦਾ ਕਿ ਉਹ ਦੌਰ ਅੰਮ੍ਰਿਤਸਰ, ਕਿਉਂਕਿ ਤੁਹਾਡਾ ਤਾਂ ਆਪਣਾ ਜਨਮ ਅੰਮ੍ਰਿਤਸਰ ਦੇ ਵਿੱਚ ਹੋਇਆ, ਔਰ ਤੁਹਾਡੇ ਗ੍ਰੈਂਡਫਾਦਰ ਇਹ ਦੱਸ ਰਹੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਸਮੇਂ ਐਸਾ ਸੀਗਾ ਕਿ ਰਾਮਨੌਮੀ ਦਾ ਤਿਉਹਾਰ ਹਿੰਦੂ ਮੁਸਲਿਮ ਸਿੱਖ, ਕਿਉਂਕਿ ਸਾਡੇ ਇੱਥੇ ਅਸੀਂ ਜਦ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਤੇ ਸਾਡੇ ਇੱਥੇ ਬਹੁਤ ਸਾਰੀ ਜਿਹੜੀ ਸਾਡੀ ਆਡੀਅੰਸ ਹੈਗੀ ਆ, ਉਹ ਕੋਈ ਇੰਡੀਆ ਤੋਂ ਆ, ਕੋਈ ਪਾਕਿਸਤਾਨ ਤੋਂ ਆ, ਸਾਰੇ ਅਸੀਂ ਇਕੱਠੇ ਇੱਥੇ ਉੱਠਦੇ ਹਾਂ, ਬੈਠਦੇ ਹਾਂ ਇਕੱਠੇ, ਇੱਥੇ ਵਾਈਡ ਮੀਡੀਆ ਅਸੀਂ ਇਕੱਠੇ ਸੁਣਦੇ ਹਾਂ। ਸੋ ਉਹਨਾਂ ਲਈ ਦੱਸੋ ਕਿ ਉਹ ਰਾਮਨੌਮੀ ਦਾ ਤਿਉਹਾਰ ਹਿੰਦੂ ਮੁਸਲਿਮ ਸਿੱਖ ਅੰਮ੍ਰਿਤਸਰ ਦੇ ਵਿੱਚ ਇਕੱਠੇ ਕਿੱਦਾਂ ਮਨਾ ਰਹੇ ਸੀ, ਉਹ ਕਿਹੋ ਜਿਹਾ ਮਾਹੌਲ ਸੀਗਾ ਬਿਫੋਰ 1947, 1920s, 1930s ਦਾ ਮਾਹੌਲ, ਪਲੀਜ਼।
ਜਿਹੜੀ ਜੀ ਤੁਸੀਂ ਬੜੀਆਂ ਸਾਰੀਆਂ ਗੱਲਾਂ ਸਾਹਮਣੇ ਰੱਖੀਆਂ ਵੈ, ਸੋ ਲੈਟ ਮੀ ਸਟਾਰਟ ਐਟ ਦ ਬਿਗਨਿੰਗ ਕਿ ਮੈਂ ਸ਼ੁਰੂਆਤ ਕੀਤੀ ਬਾਬੂ ਜੀ ਦਾ ਇੱਕ ਬੜਾ ਫੇਮਸ ਨਾਵਲ ਸੀ ਪਵਿੱਤਰ ਪਾਪੀ, ਜਿਹਦੀ ਫਿਲਮ ਵੀ ਬਣੀ 1960s ਦੇ ਵਿੱਚ, ਬਲਰਾਜ ਸਾਹਨੀ, ਪਰੀਕਸ਼ਿਤ ਸਾਹਨੀ, ਤਨੂਜਾ ਵਗੈਰਾ ਦੀ, ਉਹਦੀ ਮੈਂ ਟਰਾਂਸਲੇਸ਼ਨ ਕੀਤੀ, ਉਹ ਪੈਂਗੁਇਨ ਵਾਲਿਆਂ ਨੇ ਛਾਪਿਆ ਐਜ਼ ਅ ਵਾਚਮੇਕਰ। ਉਸ ਤੋਂ ਬਾਅਦ ਮੈਂ ਉਹਨਾਂ ਦਾ ਇੱਕ ਬੜਾ ਇੰਪੋਰਟੈਂਟ ਨਾਵਲ ਹੈ ਅਧਖੜਿਆ ਖੁਦ, ਉਹਦੀ ਟਰਾਂਸਲੇਸ਼ਨ ਕੀਤੀ ਐਜ਼ ਅ ਲਾਈਫ ਇਨਕੰਪਲੀਟ, ਉਹ ਹਾਰਪਰ ਕੋਲਿੰਸ ਨੇ ਛਾਪਿਆ। ਫਿਰ ਤੀਜੀ ਕਿਤਾਬ ਜਿਹੜੀ ਉਹਨਾਂ ਦੀ ਮੈਂ ਕੀਤੀ, ਇਹ ਸੀ, ਅਸੀਂ ਗੱਲ ਕਰ ਰਹੇ ਸੀ ਕਿ ਜਲਿਆਂਵਾਲਾ ਬਾਗ ਸਾਕਾ ਦਾ ਵੀ ਇੱਕ ਸ਼ਤਾਬਦੀ ਮਨਾਈ ਜਾ ਰਹੀ ਹੈ, ਰਿਮੈਂਬਰ ਕੀਤਾ ਜਾ ਰਿਹਾ ਹੈ 1919 ਨੂੰ 2019 ਦੇ ਵਿੱਚ, ਤੇ ਬਾਬੂ ਜੀ ਸਾਨੂੰ ਪਤਾ ਸੀ ਕਿ ਜਲਿਆਂਵਾਲਾ ਬਾਗ ਮੌਜੂਦ ਸੀ ਜਦੋਂ ਗੋਲੀ ਚੱਲੀ, ਦੋ ਦੋਸਤਾਂ ਨਾਲ ਗਏ ਸੀ, ਦੋਵੇਂ ਹੀ ਸ਼ਹੀਦ ਹੋ ਗਏ, ਬਾਬੂ ਜੀ ਆਪ ਅਨਕੋਨਸ਼ੀਅਸ ਹੋ ਗਏ, ਉਥੋਂ ਬਚ ਕੇ ਨਿਕਲੇ, ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਬਹੁਤ ਹੀ ਖੂਬਸੂਰਤ ਲੰਬੀ ਕਵਿਤਾ ਲਿਖੀ ਜਿਹਦਾ ਨਾਂ ਸੀ ਖੂਨੀ ਵਿਸਾਖੀ, ਕਿਉਂਕਿ ਉਹ ਵਿਸਾਖੀ ਦਾ ਦਿਨ ਸੀ ਜਦੋਂ ਜਨਰਲ ਡਾਇਰ ਨੇ ਉੱਥੇ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲੇ ਬਾਗ ਚ ਗੋਲੀ ਚਲਾਈ। ਉਹ ਖੂਨੀ ਵਿਸਾਖੀ ਨੂੰ ਮੈਂ ਉਸ ਵਕਤ 5 ਸਾਲ ਪਹਿਲਾਂ ਟਰਾਂਸਲੇਟ ਕੀਤਾ ਸੀ ਅੰਗਰੇਜ਼ੀ ਦੇ ਵਿੱਚ, ਔਰ ਇੱਕ ਕਵਿਤਾ ਤੇ ਹੈ ਹੀ ਹੈ, ਪੀਸ ਆਫ ਲਿਟਰੇਚਰ ਤੇ ਹੈ ਹੀ ਹੈ, ਪਰ ਤੁਸੀਂ ਸਮਝੋ ਕਿ ਅਪ੍ਰੈਲ 1919 ਦੇ ਪਹਿਲੇ ਦੋ ਹਫ਼ਤਿਆਂ ਦਾ ਇੱਕ ਹਿਸਟੋਰੀਕਲ ਰੈਕਾਰਡ ਵੀ ਹੈ ਕਿ ਕਿਸ ਤਰ੍ਹਾਂ ਰਾਉਲਟ ਐਕਟ ਪਾਸ ਹੁੰਦਾ ਹੈ, ਕਿਸ ਤਰ੍ਹਾਂ ਗਾਂਧੀ ਜੀ ਸਤਿਆਗ੍ਰਹਿ ਦੀ ਕਾਲ ਦਿੰਦੇ ਆ, ਕਿਸ ਤਰ੍ਹਾਂ ਸ਼ਹਿਰਾਂ ਚ ਹੜਤਾਲ ਹੁੰਦੀ ਹੈ 6 ਅਪ੍ਰੈਲ ਨੂੰ ਇਨਕਲੂਡਿੰਗ ਅੰਮ੍ਰਿਤਸਰ, ਕਿਸ ਤਰ੍ਹਾਂ ਮੂਡ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਔਰ 9 ਅਪ੍ਰੈਲ ਉਸ ਖੂਨੀ ਵਿਸਾਖੀ ਤੋਂ 4 ਦਿਨ ਪਹਿਲਾਂ ਸ਼ਹਿਰ ਦੇ ਵਿੱਚ ਰਾਮਨੌਮੀ ਦਾ ਤਿਉਹਾਰ ਮਨਾਇਆ ਜਾ ਰਿਹਾ। ਤੇ ਤੁਸੀਂ ਜੇ ਕਹੋਗੇ ਤੇ ਮੈਂ ਉਹਨੂੰ ਜਾਂ ਤੇ ਅੰਗਰੇਜ਼ੀ ਦੀ ਟਰਾਂਸਲੇਸ਼ਨ ਚ ਪੜ੍ਹਦਿਆਂ ਜਾਂ ਪੰਜਾਬੀ ਚ ਪੜ੍ਹਦਿਆਂ, ਜੋ ਤੁਸੀਂ ਪ੍ਰੈਫਰ ਕਰੋ।
ਜੇ ਵਕਤ ਇਜਾਜ਼ਤ ਦੇ ਰਿਹਾ ਤੇ ਮੈਂ ਚਾਹਾਂਗਾ ਥੋੜਾ ਥੋੜਾ ਦੋਨੋਂ ਲੈਂਗੁਏਜਸ ਚ ਹੋ ਜਾਏ ਸਰ ਤੁਹਾਡੇ
ਕੋਲ। ਸਾਰੇ ਸਿੱਖ, ਹਿੰਦੂ ਅਤੇ ਮੁਸਲਮਾਨਾਂ ਰਲ ਮਿਲ ਇਹ ਪੁਰਬ ਮਨਾਇਆ ਸੀ, ਮੁਸਲਮਾਨਾਂ ਨੇ ਅੱਜ ਇਤਫਾਕ ਵਾਲਾ ਇਹ ਅਦੁੱਤੀ ਸਬੂਤ ਵਿਖਾਇਆ ਸੀ, ਭਾਵੇਂ ਪੁਰਬ ਸੀ ਅਸਲ ਵਿੱਚ ਹਿੰਦੂਆਂ ਦਾ, ਐ ਪਰ ਮੋਮਣਾ ਖੂਬ ਸਜਾਇਆ ਸੀ, ਉਸ ਦਿਨ ਦੀ ਕੀ ਮੈਂ ਗੱਲ ਦੱਸਾਂ, ਅਜਬ ਸਮਾਂ ਕਰਤਾਰ ਲਿਆਇਆ ਸੀ। ਡਾਕਟਰ ਕਿਚਲੂ ਤੇ ਸਤਿਆਪਾਲ ਸਾਹਿਬ ਜਿਹੜੇ ਕਿ ਦੋ ਲੀਡਰ ਸੀ ਅੰਮ੍ਰਿਤਸਰ ਦੇ, ਜਿਨ੍ਹਾਂ ਅੱਜ ਦਾ ਵਕਤ ਦਿਖਾਇਆ ਜੀ, ਗਲੇ ਦੋਹਾਂ ਦੇ ਫੁੱਲਾਂ ਦੇ ਹਾਰ ਪਾ ਕੇ ਸਾਰੇ ਸ਼ਹਿਰ ਨੂੰ ਦਰਸ਼ਨ ਕਰਵਾਇਆ ਜੀ, ਹਰ ਇੱਕ ਹਿੰਦੂ ਮੁਸਲਮਾਨ ਤਾਹੀ ਦਿਲੋਂ ਜਾਣ ਦਾ ਨਾਈ ਦਾ ਜਾਇਆ ਜੀ, ਕਦੀ ਏਦਾਂ ਦਾ ਪ੍ਰੇਮ ਨਾ ਕਿਸੇ ਡਿੱਠਾ, ਜਗਤ ਜਦੋਂ ਦਾ ਰੱਬ ਬਣਾਇਆ ਜੀ, ਇਹ ਤਾਂ ਨਵਾਂ ਹੀ ਪ੍ਰੇਮ ਦਾ ਬੀਜ ਇੱਥੇ ਕਿਸੇ ਅਰਸ਼ ਤੋਂ ਆਣ ਕੇ ਲਾਇਆ ਜੀ, ਦੂਰੀ ਸਭ ਦੇ ਦਿਲਾਂ ਤੋਂ ਦੂਰ ਹੋਈ, ਵੀਰ ਵੀਰ ਤਾਈ ਨਜ਼ਰੀ ਆਇਆ ਜੀ, ਪਾਣੀ ਇੱਕ ਗਲਾਸ ਦੇ ਵਿੱਚ ਪੀਤਾ, ਖਾਣਾ ਇੱਕ ਥਾਂ ਸਭ ਨੇ ਖਾਇਆ ਜੀ। ਸੋ ਇਹਦੀ ਥੋੜੀ ਜਿਹੀ ਇੰਗਲਿਸ਼ ਟ੍ਰਾਂਸਲੇਸ਼ਨ ਹੈ, ਹਿੰਦੂਜ਼ ਐਂਡ ਮੁਸਲਿਮਸ ਦੇ ਗੈਦਰਡ ਟੁਗੈਦਰ ਟੂ ਰਿਜੋਇਸ ਐਟ ਅ ਫੈਸਟੀਵਲ, ਓ ਮਾਈ ਫਰੈਂਡਸ, ਬ੍ਰਦਰਹੁੱਡ ਕਨਵੇਡ ਬਾਈ ਮੁਸਲਿਮਸ ਦੈਟ ਡੇ, ਬਿਯੋਂਡ ਇਨਕ੍ਰੈਡੀਬਲ ਇਟ ਵਾਜ ਮਾਈ ਫਰੈਂਡਸ। A festival of Hindus, though it was, Muslims made it just their own, my friends. It is hard to describe this feeling new. A miracle it truly seemed, my friends. Dr. Saifuddin, Satyapal, together, tread on a path united, my friends. Fated with garlands, a stalwart duo sent out a message clear, my friends. Hindu-Muslim, their friendship displayed a bond so strong. Hindu-Muslim were just the same, my friends. Such harmony never seen before since God made this word, my friends. The seed of friendship between these faiths descended from heavens itself, my friends. Discord and difference just seemed to vanish. Each saw the other as brother, my friends. Shared the same glass to drink their water. Sat down for meals together, my friends. And this last bit, a bada hi historically ahem hai, kyunki jadon Hunter Commission of Inquiry bithai gayi thi Jallianwala Bagh kaand nu investigate karan layi, ta Amritsar de udon jede angrez deputy commissioner si Miles Irving, unna nu bulaya gaya si, te unna di testimony layi gayi ke bhai tu kyon General Dyer nu bulaya, ਤੇ ਉਹ ਕਹਿੰਦਾ ਕਿ ਇਹ ਜੋ ਰਾਮ ਨੌਮੀ ਤੇ ਹੋਇਆ ਸੀ ਕਿ ਹਿੰਦੂ ਮੁਸਲਿਮ ਇੱਕੋ ਗਲਾਸ ਚੋਂ ਪਾਣੀ ਪੀ ਰਹੇ ਸੀ, ਇੱਕੋ ਥਾਲੀ ਚੋਂ ਖਾਣਾ ਖਾ ਰਹੇ ਸੀ, ਆਈ ਫਾਊਂਡ ਇਟ ਵੈਰੀ ਸਿਨਿਸਟਰ
ਜੀ।
ਅੱਜ ਦੇ ਦਿਨ ਅਸੀਂ ਡਿਵਾਈਡ ਐਂਡ ਰੂਲ ਦੀ ਗੱਲ ਕਰਦੇ ਹਾਂ, ਤੁਹਾਨੂੰ ਉੱਥੇ ਵੀ ਸੀਡ ਦਿਸਦੇ ਆ।
ਵੈਰੀ ਇੰਟਰਸਟਿੰਗ, ਵੈਰੀ ਇੰਟਰਸਟਿੰਗ, ਇਹ ਬੜੀ ਇੱਕ ਨਵੀਂ ਚੀਜ਼ ਤੁਸੀਂ ਸਾਹਮਣੇ ਲੈ ਕੇ ਆਏ ਹੈ, ਕਿਉਂ ਹਾਲਾਂਕਿ ਮੈਂ ਕਾਫੀ ਇਸ ਚੀਜ਼ ਬਾਰੇ ਪੜ੍ਹਦਾ ਰਹਿੰਦਾ, ਲੇਕਿਨ ਬਹੁਤ ਸਾਰੀਆਂ ਚੀਜ਼ਾਂ ਆਮ ਸ਼ੋਰ ਕਿ ਤੁਹਾਡੇ ਕੋਲੋਂ ਸਾਨੂੰ ਸਿੱਖਣ ਨੂੰ ਮਿਲਣਗੀਆਂ। ਮੇਰਾ ਇਸ ਲਈ ਬੜਾ ਇੰਟਰਸਟ ਹੈ ਤੁਹਾਡੇ ਨਾਲ ਗੱਲ ਕਰਨ ਚ। ਮਿਸਟਰ ਸੂਰੀ, ਮੈਂ ਇਹ ਵੀ ਜਾਣਨਾ ਚਾਹੁੰਦਾ ਹੈਗਾ ਕਿ ਇਸ ਗੱਲ ਨੂੰ ਥੋੜਾ ਜਿਹਾ ਅੱਗੇ ਵਧਾਉਂਦੇ ਆ ਕਿ ਵਾਜ ਇਟ ਨੀਡਿਡ, ਕਿਉਂਕਿ ਮੈਂ ਇਹ ਸਵਾਲ ਬਹੁਤ ਵਾਰ ਟੀਵੀ ਤੇ ਰੇਡੀਓ ਤੇ ਬਹੁਤ ਰਾਈਟਰਸ ਨੂੰ ਇਹ ਸਵਾਲ ਪੁੱਛਿਆ, ਤੁਹਾਨੂੰ ਵੀ ਸਵਾਲ ਪੁੱਛਾਂਗਾ, ਕਿਉਂਕਿ ਤੁਸੀਂ ਉਹਨੂੰ ਬਹੁਤ ਡੀਪਲੀ, ਕਿਉਂਕਿ ਤੁਹਾਡੇ ਗ੍ਰੈਂਡਫਾਦਰ ਨਾਨਕ ਸਿੰਘ ਜੀ, ਇੱਕ ਹੁੰਦਾ ਨਾ ਕਿ ਚਲੋ ਸਾਡੇ ਅਸੀਂ ਕਹਿ ਸਕਦੇ ਹਾਂ ਗ੍ਰੈਂਡ ਪੇਰੈਂਟਸ ਨੇ ਜਾਂ ਪੇਰੈਂਟਸ ਨੇ ਪਾਕਿਸਤਾਨ ਤੋਂ ਆਏ ਜੀ, ਅਸੀਂ ਬਹੁਤ ਕਿੱਸੇ ਕਹਾਣੀਆਂ ਸੁਣੇ ਨੇ, ਬਟ ਤੁਹਾਡੇ ਗ੍ਰੈਂਡ ਫਾਦਰ ਨੇ ਬਹੁਤ ਸਾਰੀਆਂ ਬੁੱਕਸ ਉਹਨਾਂ ਹਾਲਾਤਾਂ ਨੂੰ ਬਿਆਨ ਕਰਦੇ ਲਿਖੀਆਂ ਨੇ, ਤੁਸੀਂ ਆਮ ਸ਼ੋਰ ਜਦੋਂ ਤੁਸੀਂ ਟ੍ਰਾਂਸਲੇਟ ਕੀਤੀਆਂ ਪੰਜਾਬੀ ਤੋਂ ਇੰਗਲਿਸ਼, ਤੁਸੀਂ ਬਹੁਤ ਕੁਛ ਪੜ੍ਹਿਆ, ਅੱਖੋਂ ਦੇਖਿਆ, ਹਾਲ ਉਹ ਦੇਖਿਆ। ਆਈ ਆਸਕ ਯੂ ਦਿਸ ਕੁਸ਼ਚਨ, ਮੈਂ ਤੁਹਾਡਾ ਓਪੀਨੀਅਨ ਲੈਣਾ ਚਾਹੁੰਦਾ ਕਿ ਇੰਡੀਆ ਪਾਕਿਸਤਾਨ ਇਹ ਪਾਰਟੀਸ਼ਨ ਕੀ ਜ਼ਰੂਰੀ ਸੀਗਾ, ਅਸੀਂ ਭਰਾ, ਤੁਸੀਂ ਕਿਆ ਖੂਬਸੂਰਤ ਬਿਆਨ ਕੀਤਾ, ਮੈਨੂੰ ਤੁਸੀਂ ਲੈ ਗਏ ਉਸ ਦੌਰ ਦੇ ਵਿੱਚ, ਉਹ ਰਾਮ ਨੌਮੀ ਦਾ ਹਿੰਦੂਆਂ ਦਾ ਤਿਉਹਾਰ ਕਿ ਮੁਸਲਿਮ ਹਿੰਦੂ ਸਿੱਖ ਤਿੰਨੋਂ ਇਕੱਠੇ ਮਨਾ ਰਹੇ ਨੇ, ਔਰ ਔਨ ਰੈਕੋਰਡ ਤੁਸੀਂ ਉਹਨੇ ਦੱਸ ਦਿੱਤਾ, ਇਹ ਨਵਾਂ ਫੈਕਟ ਤੁਸੀਂ ਦੱਸ ਰਹੇ ਹੋ, ਮੇਰੇ ਲਈ ਤਾਂ ਬਿਲਕੁਲ ਨਵਾਂ ਹੈ, ਔਨ ਰੈਕੋਰਡ ਕਿ ਜੋ ਸਾਨੂੰ ਡਿਵਾਈਡ ਕਰਨਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਕਿ ਇਟ ਵਾਜ਼ ਕੁਆਇਟ ਸਿਨਿਸਟਰ ਟੂ ਸੀ ਹਾਊ ਹਿੰਦੂਜ਼ ਐਂਡ ਮੁਸਲਿਮਸ ਆਰ ਸੈਲੀਬ੍ਰੇਟਿੰਗ ਅ ਹਿੰਦੂ ਫੈਸਟੀਵਲ ਟੁਗੈਦਰ, ਕਿ ਹਿੰਦੂ ਮੁਸਲਿਮ ਸਿੱਖ ਇਕੱਠੇ ਸੀ, ਪਲੀਜ਼
ਜੀ। ਸੋ ਮਾਈ ਪਰਸਨਲ ਵਿਊ ਇਜ਼ ਕਿ ਜਿਸ ਤਰ੍ਹਾਂ ਅੰਗਰੇਜ਼ਾਂ ਨੇ ਖੇਲ ਖੇਡੀ, ਔਰ ਬਾਅਦ ਵਿਚ ਕਈ ਦਸਤਾਵੇਜ਼ ਵੀ ਨਿਕਲੇ ਹੈ ਅੰਗਰੇਜ਼ ਸਰਕਾਰ ਦੇ ਪੁਰਾਣੇ ਰੈਕੋਰਡਸ ਦੇ ਵਿਚੋਂ, ਕਿ ਉਹ ਨਹੀਂ ਚਾਹੁੰਦੇ ਸੀ ਕਿ ਇੱਕ ਯੂਨਾਈਟਿਡ ਸਟਰੋਂਗ ਇੰਡੀਆ ਖਲੋਏ ਏਸ਼ੀਆ ਦੇ ਵਿਚ, ਉਹਨਾਂ ਦੀ ਨੀਤੀ ਰਹੀ ਸੀ 1947 ਤੋਂ ਸਮਝ ਲਓ 30-35 ਸਾਲ ਪਹਿਲਾਂ, ਜਦੋਂ ਉਹਨਾਂ ਨੇ ਡਿਫਰੈਂਟ ਇਲੈਕਟੋਰੇਟਸ ਕੀਤੀਆਂ, ਡਿਫਰੈਂਟ ਕੰਸਟੀਚੁਐਂਸੀ ਕੀਤੀਆਂ ਮੁਸਲਿਮ ਦੀਆਂ, ਉਦੋਂ ਤੋਂ ਹੀ ਉਹਨਾਂ ਦੀ ਨੀਤੀ ਰਹੀ ਸੀ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਡਿਵਾਈਡ ਕਰ ਸਕਦੇ ਹਾਂ। ਪਰ ਮੈਂ ਕਿਹਾ ਜਿੱਥੇ ਹਾਲਾਤ 1947 ਚ ਪਹੁੰਚ ਚੁੱਕੇ ਸੀ, ਔਰ ਜਿਸ ਤਰ੍ਹਾਂ ਦੀ ਵਾਇਲੈਂਸ ਬਾਓ ਜੀ ਨੇ, ਇਹ ਜਿਹੜੇ ਖਾਸ ਕਰਕੇ ਜੇ ਦੋ ਕਲਾਸਿਕ ਨਾਵਲ ਇਹਨਾਂ ਨੇ ਲਿਖੇ, ਖੂਨ ਦੇ ਸੋਹਲੇ ਜਿਹੜਾ ਮੈਂ ਟ੍ਰਾਂਸਲੇਟ ਕੀਤਾ ਹਿਮਸ ਇਨ ਬਲੱਡ, ਤੇ ਦੂਸਰਾ ਉਹਦਾ ਸੀਕੁਅਲ ਹੈ ਅੱਗ ਦੀ ਖੇਡ, ਜਿਹਨੂੰ ਮੈਂ ਟ੍ਰਾਂਸਲੇਟ ਕੀਤਾ ਐਜ਼ ਅ ਗੇਮ ਆਫ ਫਾਇਰ, ਇਹਨਾਂ ਦੋਵਾਂ ਨਾਵਲਾਂ ਦੇ ਵਿਚ ਜਿਸ ਤਰ੍ਹਾਂ ਦੀ ਵਾਇਲੈਂਸ ਮੈਂ ਡਿਸਕ੍ਰਾਈਬ ਕੀਤੀ ਹੈ, ਜਿਹਨੂੰ ਅੱਜ ਅਸੀਂ ਐਥਨਿਕ ਕਲੈਂਜਿੰਗ ਕਹਾਂਗੇ ਕਿ ਲਾਹੌਰ ਚ ਸਾਰੇ ਹਿੰਦੂ ਮੁਸਲਿਮ ਨਿਕਲ ਗਏ, ਹਿੰਦੂ ਸਿੱਖ ਭੱਜ ਗਏ, ਅੰਮ੍ਰਿਤਸਰ ਚੋਂ ਸਾਰੇ ਮੁਸਲਿਮਸ ਨੂੰ ਨਿਕਲਣਾ ਪਿਆ, ਉਹ ਇੱਕ ਜਿਹੜਾ ਮਾਹੌਲ ਉਦੋਂ ਕ੍ਰੀਏਟ ਹੋ ਚੁੱਕਾ ਸੀ, ਉਦੋਂ ਸ਼ਾਇਦ ਕੋਈ ਹੋਰ ਆਲਟਰਨੇਟਿਵ ਬਚਿਆ ਨਹੀਂ ਸੀ, ਪਰ ਇਹ ਜੇ ਅਸੀਂ ਉਸ ਤੋਂ 2 ਸਾਲ ਪਹਿਲਾਂ ਵੀ ਜਾਂਦੇ, 1944-45 ਤੱਕ ਵੀ ਜਾਂਦੇ, ਤੇ ਸ਼ਾਇਦ ਅਵੋਇਡੇਬਲ ਸੀ। 1947 which in my opinion it was the least worst option nahi tak khun kharaba shayad chalda hi randa bauji ne apne khun de sole de forward vich bada sona likhya kende jehda vi banda mainu thoda bahut vi janda ohnu pata ke meri rag rag jehdi si bharat di azadi layi taras rahi si ke 200 saal to baad sanu azadi milegi ਪਰ ਹੁਣ ਜਦੋਂ ਕਿ 15 ਅਗਸਤ ਆ ਰਿਹਾ ਵਾ ਸਾਨੂੰ ਆਜ਼ਾਦੀ ਮਿਲਣ ਵਾਲੀ ਹੈ ਮੈਂ ਰੁਕ ਕੇ ਸੋਚਦਾ ਵਾਂ ਕਿ ਇਸ ਤਰ੍ਹਾਂ ਦੀ ਆਜ਼ਾਦੀ ਚਾਹੀਦੀ ਸੀ ਐਂਡ ਹੀ ਸੇਜ਼ ਕਿ ਅਸੀਂ ਇੰਡੀਪੈਂਡੈਂਸ ਹੋ ਗਏ ਪਰ ਉਹਦੀ ਪ੍ਰਾਈਸ ਕੀ ਦਿੱਤੀ ਆਪਣੀ ਹਿਊਮੈਨਿਟੀ ਖੋ ਬੈਠੇ ਕਿ ਭਰਾ ਭਰਾ ਨੂੰ ਮਾਰਨ ਲੱਗ ਪਿਆ ਨੇਬਰ ਨੇਬਰ ਨੂੰ ਮਾਰਨ ਲੱਗ ਪਿਆ ਔਰ ਜੇ ਤੁਸੀਂ ਮੈਨੂੰ ਥੋੜੀ ਜਿਹੀ ਇਜਾਜ਼ਤ ਦਿਓ ਤੇ ਅੱਗ ਖੇਡ ਗੇਮ ਆਫ ਫਾਇਰ ਦੇ ਵਿੱਚ ਨਾ ਇੱਕ ਉਹਨਾਂ ਨੇ 13 ਅਗਸਤ ਦੀ ਇੱਕ ਸੀਨ ਬਿਆਨ ਕੀਤਾ 13 ਅਗਸਤ ਦਾ ਦੋ ਦਿਨ ਪਹਿਲੇ ਆਜ਼ਾਦੀ ਤੋਂ ਜਿੱਥੇ ਉਹ ਕਹਿ ਰਹੇ ਕਿ ਸਾਰੇ ਇੰਡੀਆ ਦੇ ਵਿੱਚ ਕਿਤੇ ਤਿਰੰਗੇ ਲਹਿਰਾਏ ਜਾ ਰਹੇ ਆ ਕਿਤੇ ਬਿਲਡਿੰਗ ਨੂੰ ਸਾਫ਼ ਕੀਤਾ ਜਾ ਰਿਹਾ ਕਿਤੇ ਜੇਲਾਂ ਚੋਂ ਬੰਦੀ ਰਿਹਾ ਕੀਤੇ ਜਾ ਰਹੇ ਆ ਆਜ਼ਾਦੀ ਦੇ ਜਸ਼ਨ ਮਨਾਉਣ ਲਈ ਪਰ ਉਹ ਇੱਕ ਅੰਮ੍ਰਿਤਸਰ ਚ ਬੈਠੇ ਅੰਮ੍ਰਿਤਸਰ ਦਾ ਮਾਹੌਲ ਜਿਹੜਾ ਵਾ ਉਹਨੂੰ ਓਬਜ਼ਰਵ ਕਰ ਰਹੇ ਠੀਕ ਹੈ ਮੈਂ ਛੋਟਾ ਜਿਹਾ ਤੁਹਾਨੂੰ ਇੱਕ ਇਹਦੇ ਚੋਂ from a game of fire.
Please.
Our head spins in wonder as we step back and look at the enthusiasm and energy with which these celebrations are being planned. Here in Punjab, martial law is to be imposed in 11 districts and other arrangements are being put in place to make sure that nothing unpleasant happens when the limbs of Mother India are being hacked. Leading members of our communities, meanwhile, are sharpening the spears of Hindu Mahasabha and the Direct Action Committee because they feel that the Congress High Command has been unjust to them, that they have received a smaller piece of Mother India's body than they expected. The Sikhs are convulsing with their own anger over the division, complaining that the large and fleshy thigh from the leg that was Punjab has gone to Pakistan while they were left just with the spindly calf. How did the jubilant songs of independence sound to those whose ears were still ringing with the haunting cries of thousands of innocent victims, whose eardrums had become accustomed to the loud reports of gunshots and the deafening boom of exploding bombs? For them, the joyful tunes of those songs were like hymns in blood. The celebrations were a game of fire.
Main sir tode kolo ehi samjhna chahna hai because eh sawal mainu vi bahut saalon to pareshan karda reha hai ke jadon ikatthe assi tyohar mana rahe hain ek hindu festival ram navami da tyohar vishakhi to pehla manaya ja reha hai saryan dwara sikh ਹਿੰਦੂ ਮੁਸਲਿਮ ਸਭ ਇਕੱਠੇ ਬਣਾ ਰਹੇ ਤਾਂ ਉਹਦੇ ਤੋਂ ਅਸੀਂ ਇਹ ਮਤਲਬ ਕਿ 1910-1915-1920 ਤੋਂ 1947 ਤੱਕ ਆਉਂਦਿਆਂ ਕਿੱਦਾਂ ਹੋ ਗਿਆ ਕਿਉਂਕਿ ਬਾਹਰੋਂ ਤਾਂ ਕੋਈ ਦੰਗਾਈ ਆਈ ਨਹੀਂ ਅਸੀਂ ਭਰਾ ਸੀਗੇ ਆਪਸ ਦੇ ਵਿੱਚ ਤੁਸੀਂ ਬਹੁਤ ਵਧੀਆ ਗੱਲ ਹੁਣੇ ਥੋੜੀ ਦੇਰ ਪਹਿਲਾਂ ਕਹੀ ਤੁਹਾਡੇ ਗ੍ਰੈਂਡਫਾਦਰ ਨਾਨਕ ਸਿੰਘ ਜੀ ਨੇ ਕਿਆ ਖੂਬਸੂਰਤ ਗੱਲ ਲਿਖੀ ਕਿ ਆਜ਼ਾਦੀ ਦੀ ਕੀਮਤ ਅਸੀਂ ਆਪਣੀ ਕਿਆ ਇਨਸਾਨੀਅਤ ਹਿਊਮੈਨਿਟੀ ਦੇ ਕੇ ਚੁਕਾਈ ਹੈ ਬੜਾ ਵਧੀਆ ਸਵਾਲ ਹੈ ਇਹਨੂੰ ਐਡਰੈਸ ਕਰੋ ਜ਼ਰਾ ਇਸ ਸਵਾਲ ਨੂੰ ਹੋਰ ਔਰ ਤੁਹਾਡਾ ਵੀ ਮੈਂ ਓਪੀਨੀਅਨ ਜਾਣਨਾ ਚਾਹੁੰਦਾ ਕਿ ਕਿਉਂ ਹੋਇਆ ਕਿ ਭਰਾ ਨੇ ਭਰਾ ਦੇ ਉੱਤੇ ਅਟੈਕ ਕਰ ਦਿੱਤਾ ਇਹ ਕਿਉਂ ਕਿ ਵਰ ਦਾ ਫੋਲਟ ਲਾਈਨ ਡਿਡ ਦਾ ਫੋਲਟ ਲਾਈਨ ਆਲਰੇਡੀ ਐਗਜ਼ਿਸਟਿਡ ਕਿਆ ਧਰਮ ਦੇ ਨਾਲ ਅਸੀਂ ਆਲਰੇਡੀ ਡਿਵਾਈਡਡ ਸੀਗੇ ਬਸ ਚਿੰਗਾਰੀ ਲੱਗਣਾ ਬਾਕੀ ਸੀਗਾ ਕਿ ਹੋਇਆ ਕੀ ਐਸਾ ਕਿਉਂ ਹੋ ਗਿਆ ਇਹ ਕੁਸ਼ਚਨ ਐਡਰੈਸ ਕਰੋ
ਬਾਓ ਜੀ ਦੋਨਾਂ ਕਿਤਾਬਾਂ ਦੇ ਵਿੱਚ ਕਹਿੰਦੇ ਆ ਉਹ ਕਹਿੰਦੇ ਆ ਕਿ ਉਹਨਾਂ ਇਸ ਕੁਸ਼ਚਨ ਨੂੰ ਬੜਾ ਡਾਇਰੈਕਟਲੀ ਐਡਰੈਸ ਕੀਤਾ
ਅੱਛਾ
ਉਹ ਕਹਿੰਦੇ ਆ ਕਿ ਇਹਦੇ ਵਿੱਚ ਤਿੰਨ ਪ੍ਰਿੰਸੀਪਲ ਕੌਜ਼ ਹੈ ਔਰ ਮੈਂ ਸੰਕੋਚ ਨਹੀਂ ਕਰਾਂਗਾ ਤਿੰਨੋ ਨੂੰ ਬਿਆਨ ਕਰਨ ਚ
ਪਲੀਜ਼
ਪਹਿਲਾ ਜਿਹੜੀਆਂ ਕਿ ਰਿਲੀਜੀਅਸ ਬੋਡੀਜ਼ ਹੈ ਜਿਹੜੀਆਂ ਕਿ ਆਪਣੇ ਆਪ ਨੂੰ ਰਿਲੀਜਨ ਦੀਆਂ ਧਰਮ ਦੇ ਚੌਕੀਦਾਰ ਕਹਿ ਲਓ ਚੌਧਰੀ ਕਹਿ ਲਓ ਆਪਣੇ ਆਪ ਨੂੰ ਸਮਝਦੇ ਆ ਉਹਨਾਂ ਦਾ ਜਿਹੜਾ ਰੋਲ ਹੈ ਇੱਕ ਰਿਲੀਜੀਅਸ ਫੀਲਿੰਗ ਕਮਿਊਨਲ ਫੀਲਿੰਗ ਨੂੰ ਐਕਸੈਸਰਵੇਟ ਕਰਨ ਚ ਵਧਾਉਣ ਚ ਦੂਜਾ ਉਹ ਬਲੇਮ ਕਰਦੇ ਪੋਲੀਟੀਸ਼ੀਅਨਸ ਨੂੰ ਉਹ ਕਹਿੰਦੇ ਕਿ ਜਿਹੜੇ ਐਂਡ ਹੀ ਇਜ਼ ਅਨਸਪੇਅਰਿੰਗ ਉਹ ਅਕਾਲੀਆਂ ਦਾ ਵੀ ਨਾਂ ਲੈਂਦੇ ਆ
अच्छा
वो मुस्लिम लीग का भी लेंदे है वो आर्या समाज का भी लेंदे है
ठीक
वो कहते तिना ने रोल प्ले किया ये अगा नु वधाण च और तीजा अनफॉर्चुनेटली वो कहते हैं रोल है मीडिया का जरा कि गलां वधा चढ़ा के दसदा वै कि लफी जेडे भड़के हुए ऑलरेडी है वह होर भड़क जाएंगे और एग्जाम्पल देंगे है कहते हैं कि किस तरह अमृतसर अफवाह फैलनिया शुरू हो गई कि लाहौर दे विच फलाना गुरद्वारा साड़ दिता वै फलाने मंदिर नु अग लाती है फलानी औरतां दी बेइज्जती की गई है वो सारिया खबरां किस तरह वधा चढ़ा के आई और अमृतसर के लोग इन्ना भड़के खास करके सिख और हिंदू तबका कि उन्होंने मुस्लिम नु किस तरह अटैक करना शुरू किया और एक सानू वार्निंग देंदे है कि एक बारी अगां छिड़ जाण ते जेड़े लांदे है उन्हां दे कंट्रोल च भी नहीं रहिंदियां और ओ आप भी उन्हां विच भसम हो जांदे है सो ए एक मैसेज जेड़ा 100 साल पहला या 75 साल पहला तो सानू दे रहे है मैं समझदा वां कि अज भी उन्ना ही रेलेवेंट है एक ना एदे विच अग दी खेड विच बड़ा छोटा जिहा पैसेज है जिथे वो याद कर रहे है ओ दिन रामनौमी वाला 28 साल पहले और 1947 और विसाखी 1919 नु कंपेयर कर रहे है विसाखी 1947 दे नाल जे तुहाडी इजाजत होवे मैं छोटा जिहा पीस क्योंकि ए उन्हां दी जबानी है कि वो किस तरह जो उन्होंने 1919 लिखिया उन्होंने कंट्रास्ट कर रहे हैं 1947 नाल
प्लीज जी जी
He says, it is said that history has a way of repeating itself. And that's what Amritsar seems to be doing on this Vaisakhi after 28 years. Once again, innocent people were being killed in the city. Once again, the city was being charred by angry flames. But look a little deeper and you would see that the two situations are like chalk and cheese. 28 years ago, it was the British Empire that had decided to drive the city's Hindus and Muslims and Sikhs into a cauldron. It was the blood of the three communities that had mingled to drench the hallowed earth of Jallianwala Bagh and given its soil a crimson hue. It was the sight of the three communities sharing the same glass of water that had lifted the patriotic spirits of the nation. Today, those events seem like a tale from the distant past. The human blood flowing in our streets today is from a dagger that our own hand has plunged into our very own bosom. 28 years ago, the three communities had acted in unison to set on fire buildings that were a symbol of imperial power. Today, we are setting each other's homes on fire and treating the scenes as entertainment. Yes, we heard slogans being shouted then, and we hear them being shouted now. But what a difference. These eyes, which had once seen Muslims saying Ram Ram and Hindus chanting Ya Hussein, today the same eyes have to unfortunately witness our people shouting, kill them, destroy them all. So, you know, he's posing us, and in the foreword, he says, कि बड़ा सौखा सा दिल्ली कहना कि अंग्रेजा की गलती है ये अंग्रेजा की करतूत बट ही सेड अंग्रेजा नु ते असी 200 साल तो जानते सी सानू ते उन्हां दी फितरत पता सी पर सानू की हो गया असी क्यों एक दूजे दे वैरी बन गए असी क्यों लोकां दीआं गल्लां च आ गए असी क्यों इन्ने भड़क गए कि असी औरतां दी बेइज्जती कर रहे हां बुजुर्गां नु बच्चियां नु मार रहे हां असी किस तरह हैवान बन गए सो ही इज सेइंग Don't take the easy way of blaming the British. We must take responsibility for our own actions and what our leaders did.
Mr. Suri, tusi thodi der pehla na ek word use kita tade te dada ji ne Nanak Singh ji tusi word wale use kita genius. Main tuhanu mere khayal na mere tuhade naal dusri interaction aur dono wari assi pehla vi assi TV te interview kita dusri baar vi ajj vi sada interview live ja reha radio te TV te ja reha नानक सिंह जी ने जो गल्लां कहियां ना वो मतलब मैनू इदां लग रहा है कि मैं जो इन्ने सालां दा कोई सवाल पूछ रहा सीगा कि ये सवाल कोई एड्रेस करने वाला होवे और जो मेरे सवाल ने इदां लग रहा है कि मैं तुहाडे दादा जी दे नाल नानक सिंह जी दे नाल बैठा है वो सवाल अज मेरे वाकई कोई एड्रेस कर रहा और बहुत सिमिलर क्वेश्चन पूछ रहा
ਪਹਿਲਾਂ ਤੇ ਮੇਰਾ ਸਲਿਊਟ ਹੈ ਔਰ ਮੈਂ ਹਾਈਲੀ ਹਾਈਲੀ ਰਿਕਮੈਂਡ ਕਰਾਂਗਾ ਕਿ ਨਾਨਕ ਸਿੰਘ ਜੀ ਦੀਆਂ ਉਹ ਬੁੱਕਸ ਜੇ ਪੰਜਾਬੀ ਜਿਹੜਾ ਪੜ੍ਹਨਾ ਚਾਹੁਣ ਉਹ ਤਾਂ ਬਿਲਕੁਲ ਪੰਜਾਬੀ ਚ ਵੀ ਅਵੇਲੇਬਲ ਨੇ ਔਰ ਜੇ ਤੁਸੀਂ ਇੰਗਲਿਸ਼ ਪੜ੍ਹਨਾ ਚਾਹੁੰਦੇ ਹੋ ਔਰ ਮੈਂ ਹਾਈਲੀ ਹਾਈਲੀ ਰਿਕਮੈਂਡ ਕਰਾਂਗਾ ਕਿ ਸਾਡੇ ਅੱਜ ਦੇ ਜਿਹੜੀ ਯੰਗਰ ਜਨਰੇਸ਼ਨ ਆ ਸਾਡੇ ਅਮਰੀਕਾ ਦੇ ਵਿੱਚ ਇੱਥੇ ਕੈਨੇਡਾ ਦੇ ਵਿੱਚ ਉਹ ਵੀ ਜ਼ਰੂਰ ਗੇਮ ਆਫ ਫਾਇਰ ਔਰ ਹੋਰ ਬਹੁਤ ਸਾਰੀਆਂ ਐਸੀਆਂ ਬੁੱਕਸ ਨੇ ਅਸੀਂ ਜਦੋਂ ਪ੍ਰੋਗਰਾਮ ਅਸੀਂ ਪੇਸ਼ ਕਰ ਰਹੇ ਹਾਂ ਤੇ ਦੁਬਾਰਾ ਜਦੋਂ ਅਸੀਂ ਲਾਈਵ ਬ੍ਰੌਡਕਾਸਟ ਹੁਣ ਜਾ ਰਿਹਾ ਬਟ ਦੁਬਾਰਾ ਜਦੋਂ ਰੀਬ੍ਰੌਡਕਾਸਟ ਕਰਾਂਗੇ ਤੇ ਅਸੀਂ ਜ਼ਰੂਰ ਚੈਨਲ ਵਾਈ ਦੇ ਉੱਤੇ ਇਹ ਸਾਰੀਆਂ ਬੁੱਕਸ ਦੇ ਜਿਹੜੇ ਕਵਰਸ ਨੇ ਟੂਵਰਡ ਦਾ ਐਂਡ ਵੀ ਆਉਣਗੇ ਸਾਰੇ ਅਸੀਂ ਦਿਖਾਵਾਂਗੇ ਕਿ ਇਹ ਸਾਰੀਆਂ ਬੁੱਕਸ ਨੇ ਉਹਦੀ ਪੂਰੀ ਇਨਫੋਰਮੇਸ਼ਨ ਵੀ ਹੋਏਗੀ ਵੈਬਸਾਈਟ ਜਿੱਥੋਂ ਤੁਸੀਂ ਲੈ ਸਕਦੇ ਹੋ ਉਹ ਵੀ ਜ਼ਰੂਰ ਅਸੀਂ ਦੇਵਾਂਗੇ ਸਰ ਇਹ ਕੁਸ਼ਚਨ ਤੇ ਮੈਂ ਵੀ ਸੋਚਦਾ ਰਿਹਾ ਲੇਕਿਨ ਹੁਣ ਮੈਂ ਵਾਪਸ ਆਵਾਂਗਾ 1947 ਦੇ ਵਿੱਚ ਲੇਕਿਨ ਜਿਹੜੀ ਤਿੰਨ ਚੀਜ਼ਾਂ ਨਾਨਕ ਸਿੰਘ ਜੀ ਨੇ ਕਹੀਆਂ ਉਹ ਤੇ ਅੱਜ ਵੀ ਬੜੀਆਂ ਰੈਲੀਵੈਂਟ ਨੇ ਇੱਕ ਤੇ ਉਹਨਾਂ ਨੇ ਕਿਹਾ ਕਿ ਰੋਂਗ ਇੰਟਰਪ੍ਰੀਟੇਸ਼ਨ ਆਫ ਰਿਲੀਜਨ ਤੁਸੀਂ ਇਹ ਵਰਡ ਮੈਂ ਹੈਰਾਨ ਹੋ ਗਿਆ ਕਿ ਮੈਂ ਮੇਰੀ ਤੁਹਾਡੀ ਤਾਂ ਇੰਟਰੈਕਸ਼ਨ ਹੀ ਨਹੀਂ ਹੋਈ ਕਦੇ ਤੁਸੀਂ ਵਰਡ ਇੱਕ ਚੌਧਰੀ ਯੂਜ਼ ਕੀਤਾ ਮੈਂ ਵੀ ਕਈ ਵਾਰ ਇਹੀ ਕਹਿੰਦਾ ਕਿ ਜਿਹੜੇ ਧਰਮ ਦੇ ਠੇਕੇਦਾਰ ਚੌਧਰੀ ਮਿਸ ਇੰਟਰਪ੍ਰੀਟੇਸ਼ਨ ਆਫ ਰਿਲੀਜਨ ਨੰਬਰ 1 ਨੰਬਰ 2 ਤੁਸੀਂ ਕਿਹਾ ਕਿ ਜਿਹੜੀਆਂ ਪੋਲੀਟੀਕਲ ਪਾਰਟੀ ਸੀਗੀਆਂ ਉਸ ਸਮੇਂ ਦੀਆਂ ਦਰਸ਼ਕਾਂ ਦੀ ਜਾਣਕਾਰੀ ਦੱਸਦੀ ਹੈ ਵੈਸੇ ਤੇ ਸਭ ਨੂੰ ਪਤਾ ਹੀ ਹੈ ਕਿ ਆਫਟਰ ਕਾਂਗਰਸ ਪਾਰਟੀ ਤੁਸੀਂ ਮੁਸਲਿਮ ਲੀਗ ਨੂੰ ਦਾ ਨਾਮ ਲਿਆ ਐਕਚੁਅਲੀ ਉਸ ਵੇਲੇ ਆਲ ਇੰਡੀਆ ਮੁਸਲਿਮ ਲੀਗ ਸੀਗਾ 1906 ਇਹ ਦੂਸਰੀ ਪਾਰਟੀ ਸੀ ਕਾਂਗਰਸ ਤੋਂ ਬਾਅਦ ਆਲ ਇੰਡੀਆ ਕਾਂਗਰਸ ਤੋਂ ਬਾਅਦ ਔਰ ਅਕਾਲੀ ਦਲ ਬਹੁਤ ਘੱਟ ਲੋਕ ਸ਼ਾਇਦ ਜਾਣਦੇ ਹੋਣਗੇ ਲੈਫਟ ਫਰੰਟ ਹੋ ਗਿਆ ਨੈਸ਼ਨਲ ਕਾਨਫਰੰਸ ਸਭ ਬਾਅਦ ਚ ਆਈਆਂ ਨੇ 1920 ਇੰਡੀਆ ਦੀ ਸੈਕਿੰਡ ਓਲਡੈਸਟ ਪਾਰਟੀ ਹੈ ਅਕਾਲੀ ਦਲ 1920 ਦੇ ਵਿੱਚ ਇਹ ਬਣੀ ਸੀਗੀ ਕਈ ਲੋਕ ਕਹਿੰਦੇ ਜੀ ਲੈਫਟ ਫਰੰਟ ਮੂਵਮੈਂਟ ਦੁਨੀਆਂ ਚ ਸੀਗੀ ਬਟ ਇੰਡੀਆ ਦੇ ਵਿੱਚ ਅਕਾਲੀ ਦਲ ਤੋਂ ਬਾਅਦ ਆਈ ਹੈ ਪਾਰਟੀ ਸੋ ਐਨੀਵੇਜ਼ ਉਸ ਸਮੇਂ ਇੱਕ ਤੇ ਹੋ ਗਿਆ ਉਹ ਧਰਮ ਦੇ ਠੇਕੇਦਾਰ ਦੂਸਰਾ ਜਿਹੜੀਆਂ ਪੋਲੀਟੀਕਲ ਪਾਰਟੀ ਸੀਗੀਆਂ ਔਰ ਤੀਸਰਾ ਤੁਸੀਂ ਇੱਕ ਅਹਿਮ ਸਵਾਲ ਮੀਡੀਆ ਤੇ ਵੀ ਖੜਾ ਕੀਤਾ ਹੈ ਕਿ ਮੀਡੀਆ ਵੀ ਉਹਨੂੰ ਵਧਾ ਚੜਾ ਕੇ ਪੇਸ਼ ਕਰ ਰਿਹਾ ਸੀ ਸਰ ਜਿਹੜਾ ਅੱਜ ਆ ਜਾਂਦੇ ਆ ਇਸ ਸਦੀ ਦੇ ਵਿੱਚ ਇਸ ਸੈਂਚੁਰੀ ਦੇ ਵਿੱਚ ਤੁਸੀਂ ਤੇ ਫੋਰਨ ਰਿਲੇਸ਼ਨ ਚ ਤੁਹਾਡਾ ਐਕਸਪਰਟ ਹੈ ਤੁਸੀਂ ਤਾਂ ਡਿਪਲੋਮੈਟ ਹੋ ਦੁਨੀਆਂ ਦਾ ਕੋਈ ਐਸਾ ਕੋਨਾ ਨਹੀਂ ਤੁਸੀਂ ਟਰੈਵਲ ਨਹੀਂ ਕੀਤਾ ਅੱਜ ਚਾਹੇ ਜੋ ਕੁਝ ਮਿਡਲ ਈਸਟ ਦੇ ਵਿੱਚ ਹੋ ਰਿਹਾ ਜੋ ਹੋਰ ਬਹੁਤ ਜਗ੍ਹਾ ਇਨ ਡਿਫਰੈਂਟ ਪਾਰਟਸ ਆਫ ਦਾ ਵਰਲਡ ਹੋ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਇਹੀ ਤਿੰਨ ਫੈਕਟਰ ਫੇਰ ਜ਼ਿੰਮੇਵਾਰ ਨੇ ਪਲੀਜ਼
ਐਬਸੋਲੂਟਲੀ ਇੱਕ ਤਾਂ ਇਹ ਤਿੰਨ ਫੈਕਟਰ ਜ਼ਿੰਮੇਵਾਰ ਹੈ ਦੂਸਰਾ ਯੂ ਨੋ ਐਂਡ ਥੈਂਕ ਯੂ ਜਿਹੜੀ ਤੁਸੀਂ ਬਾਬੂ ਜੀ ਬਾਰੇ ਗੱਲ ਕੀਤੀ ਉਹ ਨਾ ਇੱਕ ਬੜੀ ਸੋਹਣੀ ਗੱਲ ਸਾਨੂੰ ਯਾਦ ਕਰਾਉਂਦੇ ਆ ਉਹਨਾਂ ਅਸੀਂ ਨਾਨਕ ਸਿੰਘ ਸੈਂਟਰ ਬਣਾਇਆ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਅੰਮ੍ਰਿਤਸਰ ਚ ਮੈਂ ਅੱਜ ਵੀ ਅੰਮ੍ਰਿਤਸਰ ਬੈਠਾ ਹਾਂ ਸੁਬਹ ਉਹਦੇ ਸੈਂਟਰ ਦੇ ਵਿੱਚ ਅਸੀਂ ਉਹਨਾਂ ਦੀ ਇੱਕ ਹੱਥ ਲਿਖਤ ਹੈ ਜਿਹਦੇ ਚ ਉਹਨਾਂ ਨੇ ਆਪਣੇ ਆਪ ਨੂੰ ਡਿਸਕ੍ਰਾਈਬ ਕੀਤਾ ਉਹ ਕਹਿੰਦੇ ਆ ਨਾਨਕ ਸਿੰਘ ਜਨਮ ਤੋਂ ਪੰਜਾਬੀ ਕਰਮ ਤੋਂ ਭਾਰਤੀ ਤੇ ਧਰਮ ਤੋਂ ਮਾਨਵ ਪੂਜੀ ਹੈ ਰਾਈਟ ਹੀ ਇਜ਼ ਅ ਪੰਜਾਬੀ ਬਾਏ ਬਰਥ ਐਨ ਇੰਡੀਅਨ ਬਾਏ ਚੋਇਸ ਐਂਡ ਹਿਸ ਕ੍ਰੀਡ ਇਜ਼ ਹਿਊਮੈਨਿਟੀ ਔਰ ਉਹ ਦੂਜੀ ਗੱਲ ਕਹਿੰਦੇ ਆ ਕਿ ਮੈਂ ਇੱਕ ਡਿਵਾਊਟ ਸਿੱਖ ਹਾਂ ਪਰ ਧਰਮ ਮੇਰਾ ਨਿੱਜੀ ਮਸਲਾ ਹੈ ਮੇਰੀ ਜਿਹੜੀ ਮੇਰੀ ਦੀਨ ਹੈ ਉਹ ਮਾਨਵਤਾ ਹੈ ਔਰ ਜੇ ਦੋਵਾਂ ਦੇ ਵਿੱਚ ਕੌਨਫਲਿਕਟ ਆਏਗਾ ਤੇ ਹਿਊਮੈਨਿਟੀ ਇੱਕ ਯੂਨੀਵਰਸਲ ਚੀਜ਼ ਹੈ ਰਿਲੀਜਨ ਇੱਕ ਪਰਸਨਲ ਮੈਟਰ ਹੈ ਮੈਂ ਹਮੇਸ਼ਾ ਹਿਊਮੈਨਿਟੀ ਵੱਲ ਜਾਵਾਂਗਾ ਜੇ ਅੱਜ ਸਾਨੂੰ ਇੰਨੀ ਕੁ ਗੱਲ ਸਮਝ ਆ ਜਾਏ ਤਾਂ ਸ਼ਾਇਦ ਜੋ ਗਾਜ਼ਾ ਚ ਹੋ ਰਿਹਾ ਜੋ ਹੋਰ ਥਾਵਾਂ ਤੇ ਹੋ ਰਿਹਾ ਉਹ ਉਸ ਤਰ੍ਹਾਂ ਅਸੀਂ ਨਾ ਦੇਖੀਏ ਇਹਦਾ ਇੱਕ ਰੂਟ ਕੌਜ਼ ਹੈ ਜਿਹਨੂੰ ਅਸੀਂ ਅਦਰਿੰਗ ਕਹਿੰਦੇ ਹਾਂ ਕਿ ਅਸੀਂ ਅਦਰ ਬਣਾ ਕੇ ਉਹਨੂੰ ਆਪਣੀ ਕੌਂਸ਼ੀਅਸਨੈਸ ਚੋਂ ਦੂਰ ਕਰ ਦਿੰਦੇ ਹਾਂ ਆਪਾਂ ਉਹਨੂੰ ਡੀਹਿਊਮਨਾਈਜ਼ ਕਰ ਦਿੰਦੇ ਹਾਂ ਦੂਜੇ ਬੰਦੇ ਨੂੰ ਇੱਕ ਵਾਰੀ ਜਦੋਂ ਡੀਹਿਊਮਨਾਈਜ਼ ਕਰਤਾ ਜਦੋਂ ਇਨਸਾਨ ਹੀ ਨਹੀਂ ਸਮਝਿਆ ਦੂਜੇ ਨੂੰ ਭਾਵੇਂ ਅੱਜ ਇਜ਼ਰਾਈਲੀ ਪੈਲੇਸਟੀਨੀਅਨ ਨਾਲ ਕਰ ਰਹੇ ਭਾਵੇਂ ਉਦੋਂ ਅਸੀਂ ਹਿੰਦੂ ਸਿੱਖ ਮੁਸਲਮਾਨ ਇੱਕ ਦੂਜੇ ਨਾਲ ਕਰ ਰਹੇ ਸੀ ਤਾਂ ਇੱਕ ਤੁਹਾਨੂੰ ਖੁੱਲ ਮਿਲ ਜਾਂਦੀ ਹੈ ਵਾਇਲੈਂਸ ਦੀ ਜਿਹੜੀ ਕਿ ਅਦਰਵਾਈਜ਼ ਇੱਕ ਸਧਾਰਨ ਬੰਦੇ ਲਈ ਅਨਥਿੰਕੇਬਲ ਹੈ ਔਰ ਮੈਂ ਫੀਲ ਕਰਦਾ ਕਿ ਉਹ ਇਸ ਕਰਕੇ ਸਾਨੂੰ ਹਿਸਟਰੀ ਪੜ੍ਹਨੀ ਉਹਨਾਂ ਦਿਨਾਂ ਦੀਆਂ ਕਹਾਣੀਆਂ ਪੜ੍ਹਨੀਆਂ ਕਿਉਂਕਿ ਉਹਨਾਂ ਦੇ ਵਿੱਚ ਇੱਕ ਲੈਸਨ ਵੀ ਹੈ ਇੱਕ ਵਾਰਨਿੰਗ ਵੀ ਹੈ ਠੀਕ ਹੈ ਜੇ ਸਬਕ ਨਹੀਂ ਸਿੱਖੋਗੇ ਤਾਂ ਦੁਬਾਰਾ ਰਿਪੀਟ ਕਰੋਗੇ ਉਹੀ ਚੀਜ਼ਾਂ ਸੋ ਆਈ ਫੀਲ ਕਿ ਆਲ ਦੋਜ ਐਲੀਮੈਂਟਸ ਜਿਹੜੇ ਬਾਬੂ ਜੀ ਨੇ ਗੱਲ ਕੀਤੀ ਹੈ ਅੱਜ ਅਸੀਂ ਇੰਡੀਆ ਦੇ ਵਿੱਚ ਡੈਫੀਨੇਟਲੀ ਦੇਖ ਰਹੇ ਹਾਂ ਅੱਜ ਅਸੀਂ ਜੇ ਤੁਸੀਂ ਪੋਲਰਾਈਜੇਸ਼ਨ ਦੇਖੋ ਡਿਫਰੈਂਟ ਕੰਟਰੀਜ਼ ਦੇ ਵਿੱਚ ਅਮਰੀਕਾ ਦੇ ਵਿੱਚ ਤੁਹਾਨੂੰ ਪੋਲਰਾਈਜੇਸ਼ਨ ਦਿਸ ਰਹੀ ਹੈ
यूके दे विच एक्सट्रीम पोलराइजेशन दिस रही है, लोकी किते आइडियोलॉजीज दे उते पोलराइजेशन कर रहे हैं, किते माइग्रेंट्स दे इशू ते कर रहे हैं, किते रिलीजन दे इशू ते कर रहे हैं, पर इन ईच केस ह्यूमैनिटी टेक्स अ बैक सीट क्योंकि वो माइग्रेंट बिकम्स द अदर, राइट। जे तुसी उन ह्यूमैनिटी के पक्ष तो देखो तो शायद तुसी ओह जिया पॉलिसीज ओह जिया नीतियां जिहड़ियां नहीं अप्लाई करोगे, शायद तुहाडे उन्हें कॉन्फ्लिक्ट नहीं होंगे। और इनू स्ट्रेस करने लई बाबू जी बार बार डिफरेंट रिलीजन तो कोटेशन देंदे आ, संत कबीर भी कहंदे आ अव्वल अल्लाह नूर पायो कुदरत दे संबंधे, गुरु गोबिंद सिंह जी नू याद करांदे आ कि मानस की जात सबे पहचानवो, दैट वी आर ऑल द सेम।
ਤੁਸੀਂ ਜਿਹੜੀ ਗੱਲ ਕਰ ਰਹੇ ਹੋ ਗਏ ਉਹ ਥੋੜਾ ਜਿਹਾ ਹੁਣ ਇਹਦਾ ਪੋਲੀਟੀਕਲ ਸਾਈਡ ਵੀ ਦੇਖ ਲੈਂਦੇ ਆ। ਤੁਸੀਂ ਬਹੁਤ ਕਲੋਜ਼ਲੀ ਮਿਡਲ ਈਸਟ ਰਹੇ ਵੀ ਹੈਗੇ ਹੋ ਐਜ਼ ਅ ਡਿਪਲੋਮੈਟ ਯੂਏਈ ਦੇ ਵਿੱਚ, ਔਰ ਮਿਡਲ ਈਸਟ ਨੂੰ ਬੜਾ ਕਲੋਜ਼ਲੀ ਤੁਸੀਂ ਸਟੱਡੀ ਕੀਤਾ। ਅੱਜ ਜਿਹੜਾ ਇਹ ਕਨਫਲਿਕਟ ਹੋ ਰਿਹਾ ਗਜ਼ਾ ਦੇ ਵਿੱਚ ਹੋ ਰਿਹਾ, ਇਜ਼ਰਾਈਲ ਵਰਸਿਜ਼ ਹਮਾਸ ਕਹਿ ਲਓ ਜਾਂ ਪੈਲੇਸਟੀਨੀਅਨਸ ਵੀ ਅੱਜ ਦੇਖੋ ਸਫ਼ਰ ਕਰ ਰਹੇ, ਮੈਂ ਚਾਹਾਂਗਾ ਕਿ ਉਹਨਾਂ ਲਈ ਜਿਨ੍ਹਾਂ ਜਿਵੇਂ ਜਿਹੜੇ ਕਿ ਖ਼ਬਰਾਂ ਵੀ ਸੁਣਦੇ ਨੇ ਜਾਂ ਥੋੜਾ ਬਹੁਤ ਅਨੈਲਿਸਿਸ ਵੀ ਸੁਣਦੇ ਨੇ, ਇੱਕ ਬਰੀਫ ਸਿਨੋਪਸਿਸ ਜੇ ਤੁਹਾਡਾ ਅਸੀਂ ਸੁਣ ਸਕੀਏ ਕਿ ਤੁਹਾਡਾ ਕੀ ਓਵਰਆਲ ਵਿਊ ਪੁਆਇੰਟ ਹੈ ਇਸ ਸਾਰੇ ਮਸਲੇ ਦੇ ਉੱਤੇ, ਪਲੀਜ਼।
ਸਿਨੋਪਸਿਸ ਤੇ ਔਖਾ ਕੰਮ ਹੈ ਬਟ ਮੈਂ ਟਰਾਈ ਕਰਦਾ
ਜੀ।
ਸੋ ਆਈ ਥਿੰਕ ਫਸਟ ਥਿੰਗ ਇਜ਼ ਕਿ ਅਸੀਂ ਯਾਦ ਰੱਖੀਏ ਕਿ ਇਹ ਕੌਨਫਲਿਕਟ 7 ਅਕਤੂਬਰ ਨੂੰ ਨਹੀਂ ਸ਼ੁਰੂ ਹੋਇਆ। ਅਸੀਂ ਅਕਸਰ ਇਸ ਟਰੈਕ ਵਿੱਚ ਫਸ ਜਾਂਦੇ ਹਾਂ ਕਿ ਹਮਾਸ ਨੇ 7 ਅਕਤੂਬਰ ਨੂੰ ਇਨੋਸੈਂਟ ਇਜ਼ਰਾਈਲੀ ਸਿਵਿਲੀਅਨ ਉੱਤੇ ਟੈਰਰਿਸਟ ਅਟੈਕ ਕੀਤਾ, ਅਸੀਂ ਸਾਰੇ ਉਹਦੀ ਨਿੰਦਾ ਕਰਦੇ ਹਾਂ, ਸਾਰੇ ਕਹਿੰਦੇ ਹਾਂ ਗਲਤ ਕੀਤਾ। ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਇਜ਼ਰਾਈਲੀ ਨੇ ਰਿਐਕਟ ਕੀਤਾ, ਉਹਦੇ ਜਿਸ ਤਰ੍ਹਾਂ ਰਿਸਪੋਂਡ ਕੀਤਾ, ਉਹ ਹੋਰ ਵੀ ਗਲਤ ਕੀਤਾ, ਖਾਸ ਕਰਕੇ ਜੋ ਅੱਜ ਤੱਕ ਤੁਰੀ ਆ ਰਿਹਾ, ਜੋ ਕੱਲ ਅਸੀਂ ਰਾਫਾ ਚ ਦੇਖਿਆ, ਪਰਸੋਂ ਕਿਤੇ ਹੋਰ ਦੇਖਿਆ, ਇਟ ਇਜ਼ ਅਨਫੋਰਗਿਵੇਬਲ, ਇਟ ਇਜ਼ ਅਨਐਕਸੈਪਟੇਬਲ ਐਂਡ ਇਟ ਇਜ਼ ਇਲੀਗਲ ਅੰਡਰ ਇੰਟਰਨੈਸ਼ਨਲ ਲਾਅ। ਸੋ ਤੁਸੀਂ ਕਿਸੇ ਤਰੀਕੇ ਨਾਲ ਵੀ ਅੱਜ ਦੀ ਇਜ਼ਰਾਈਲੀ ਸਰਕਾਰ ਦੇ ਜਿਹੜੇ ਐਕਸ਼ਨਸ ਹੈ ਉਹਨਾਂ ਨੂੰ ਜਸਟੀਫਾਈ ਨਹੀਂ ਕਰ ਸਕਦੇ, ਤਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਔਰ ਮੈਨੀ ਇਜ਼ਰਾਈਲੀ ਡੈਂਸਲਸ ਆਰ ਅਗੇਂਸਟ ਇਟ। ਪਰ ਪਿੱਛੇ ਜਾਣਾ ਜ਼ਰੂਰੀ, ਹਿਸਟਰੀ ਸਮਝਣੀ ਥੋੜੀ ਜਿਹੀ ਜ਼ਰੂਰੀ ਹੁੰਦੀ ਹੈ। ਇਹ ਮਸਲਾ ਸ਼ੁਰੂ ਹੋਇਆ ਇਨ ਅ ਰੀਅਲ ਸੈਂਸ, ਤੁਸੀਂ ਸਮਝ ਲਓ 1917 ਦੇ ਵਿੱਚ, ਜਦੋਂ ਕਿ ਫਸਟ ਵਰਲਡ ਵਾਰ ਚੱਲ ਰਹੀ ਸੀ, ਔਰ ਉਸ ਸਮੇਂ ਜਿਹੜੇ ਯੂਕੇ ਦੇ ਫੋਰਨ ਸੈਕਟਰੀ ਸੀ, ਫੋਰਨ ਮਿਨਿਸਟਰ ਸੀ ਲਾਰਡ ਆਰਥਰ ਬਾਲਫੋਰ, ਉਹਨਾਂ ਦੀ ਇੱਕ ਐਮਬੀਸ਼ਨ ਸੀ ਕਿ ਇੱਕ ਬੰਨਿਓ ਮੈਨੂੰ ਫਸਟ ਵਰਲਡ ਵਾਰ ਵਿੱਚ ਜੂਇਸ਼ ਜਿਹੜੀ ਫਾਈਨੈਂਸ਼ੀਅਲ ਕਮਿਊਨਿਟੀ ਹੈ, ਬੈਂਕਰਸ ਹੈ, ਉਹਨਾਂ ਦੀ ਫਾਈਨੈਂਸ਼ੀਅਲ ਸਪੋਰਟ ਮਿਲ ਜਾਏ। ਦੂਜੇ ਬੰਨਿਓ ਮੈਨੂੰ ਅਰਬ ਜਿਹੜੇ ਟ੍ਰਾਈਬਸ ਹੈ, ਬੈਦਵਿਨਸ ਹੈ, ਸਾਊਦੀ ਅਰੇਬੀਆ ਦੇ, ਇਰਾਕ ਦੇ, ਜਾਰਡਨ ਦੇ, ਉਹਨਾਂ ਦੀ ਮੈਨੂੰ ਸਪੋਰਟ ਮਿਲ ਜਾਏ ਤੁਰਕੀ ਦੇ ਖਿਲਾਫ, ਬਾਕੀਆਂ ਦੇ ਖਿਲਾਫ। ਇਹ ਦੋਵਾਂ ਨੂੰ ਰਿਕਰੂਟ ਕਰਨਾ ਚਾਹੁੰਦੇ ਸੀ। ਕੀਤਾ ਕਿ ਉਹਨਾਂ ਨੇ ਇੱਕੋ ਜ਼ਮੀਨ ਜਿਹੜੀ ਸੀ ਪੈਲੇਸਟਾਈਨ, ਜਿਹੜੀ ਕਿ ਉਸ ਵੇਲੇ ਟਰਕੀ ਹਕੂਮਤ ਦੇ ਥੱਲੇ ਸੀ, ਉਹਨੂੰ ਦੋ ਬੰਦਿਆਂ ਨੂੰ ਪ੍ਰੋਮਿਸ ਕਰਤਾ। ਇੱਕ ਪਾਸੇ ਅਰਬ ਨੂੰ ਕਰਤਾ ਕਿ ਬਾਈ ਤੁਸੀਂ ਸਾਡੀ ਸਪੋਰਟ ਕਰੋ ਮਿਲੀਟਰੀਲੀ, ਤਾਂ ਜਦੋਂ ਅਸੀਂ ਜਿੱਤ ਜਾਵਾਂਗੇ ਤੇ ਇਹ ਪੈਲੇਸਟਾਈਨ ਤੁਹਾਡੇ ਨਾਂ ਕਰ ਦਿਆਂਗੇ। ਦੂਜੇ ਪਾਸੇ ਲਾਰਡ ਰੋਥਸ਼ਾਇਲਡ ਸੀ, ਉਦੋਂ ਬੜੇ ਵੱਡੇ ਬੈਂਕਰ, ਉਹਨਾਂ ਨੂੰ ਲਾਰਡ ਬਾਲਫੋਰ ਨੇ, ਫੋਰਨ ਮਿਨਿਸਟਰ ਨੇ ਚਿੱਠੀ ਲਿਖੀ, ਜਿਹਨੂੰ ਕਿ ਅੱਜ ਦੇ ਨਾਂ ਸਾਰੇ ਬਾਲਫੋਰ ਡੈਕਲਰੇਸ਼ਨ ਜਾਣਦੇ ਆ, ਜਿਸ ਕਿਹਾ ਕਿ ਅਸੀਂ ਹਿਸ ਮੈਜਿਸਟਰੀਜ਼ ਗਵਰਨਮੈਂਟ ਵਿਲ ਲੁੱਕ ਫੇਵਰੇਬਲੀ ਐਟ ਦੀ ਐਸਟੈਬਲਿਸ਼ਮੈਂਟ ਆਫ ਅ ਜੂਇਸ਼ ਹੋਮਲੈਂਡ ਇਨ ਪੈਲੇਸਟਾਈਨ। ਠੀਕ ਹੈ, ਉਹ ਜ਼ਮੀਨ ਦੋ ਬੰਦਿਆਂ ਕਰਤੀ ਜੋ ਅੱਛਾ। ਔਰ ਜੋ ਤੁਸੀਂ ਪੈਰਲਸ ਡਰਾ ਕਰਦੇ ਆ, ਜਦੋਂ 1917 ਤੋਂ ਲੈ ਕੇ 1945 ਤੱਕ ਹੌਲੀ ਹੌਲੀ ਜੂਇਸ਼ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਡਿਫਰੈਂਟ ਯੂਰੋਪੀਅਨ ਕੰਟਰੀਜ਼ ਤੋਂ ਟੁਵਰਡਸ ਪੈਲੇਸਟਾਈਨ, ਲੇਕਿਨ ਖਾਸ ਕਰਕੇ ਸੈਕਿੰਡ ਵਰਲਡ ਵਾਰ ਦੇ ਦੌਰਾਨ, ਜਿਸ ਤਰ੍ਹਾਂ ਹਿਟਲਰ ਨੇ ਜਿਊਸ ਦੇ ਉੱਪਰ ਅਤਿਆਚਾਰ ਕੀਤਾ, ਜਿਹਨੂੰ ਹੋਲੋਕਾਸਟ ਕਿਹਾ ਜਾਂਦਾ ਹੈ, ਤਕਰੀਬਨ 50-60 ਲੱਖ ਜਿਊਸ ਮਾਰੇ ਗਏ ਕੰਸਟਰੇਸ਼ਨ ਕੈਂਪਸ ਦੇ ਵਿੱਚ, ਜਿਹੜੇ ਬਚ ਗਏ ਉਹ ਜਾਂ ਅਮਰੀਕਾ ਗਏ ਜਾਂ ਉਹਨਾਂ ਦੀ ਤਮੰਨਾ ਸੀ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਪੈਲੇਸਟਾਈਨ ਪਹੁੰਚ ਜਾਈਏ। ਉਸ ਛੋਟੀ ਜ਼ਮੀਨ ਦੇ ਵਿੱਚ ਇਕਦਮ ਪਾਪੂਲੇਸ਼ਨ ਬੈਲੈਂਸ ਜਿਹੜਾ ਚੇਂਜ ਹੋ ਗਿਆ। ਉਹ ਹੁਣ ਅਰਬਾਂ ਦੀ ਗਲਤੀ ਤੇ ਨਹੀਂ ਸੀ, ਅਰਬਸ ਨੇ ਤੇ ਨਹੀਂ ਜੂਸ ਨੂੰ ਮਾਰਿਆ ਤੇ ਕ੍ਰਿਸਚੀਅਨਸ ਨੇ ਯੂਰਪ ਦੇ ਵਿੱਚ, ਪਰ ਵਕਤ ਉੱਥੇ ਪੈ ਗਿਆ ਉਹਨਾਂ ਨੂੰ, ਕਿਉਂਕਿ ਇੱਕ ਜ਼ਮੀਨ ਜਿਹੜੀ ਜਿੱਥੇ ਉਹ ਸਦੀਆਂ ਤੋਂ ਰਹਿ ਰਹੇ ਸੀ, ਉਹਦੇ ਵਿੱਚ ਹੁਣ ਇੱਕ ਨਵੇਂ ਕਮਿਊਨਿਟੀਜ਼ ਆ ਰਹੀਆਂ ਸ਼ੁਰੂ ਹੋ ਗਈਆਂ ਔਰ ਉਹ ਕਮਿਊਨਿਟੀ ਬੜੀ ਆਰਗੇਨਾਈਜ਼ਡ ਵੀ ਸੀ, ਡੈਸਪਰੇਟ ਵੀ ਸੀ, ਜੋ ਉਹਨਾਂ ਨੇ ਤਸ਼ੱਦਦ ਦੇਖਿਆ ਸੀ ਯੂਰਪ ਦੇ ਵਿੱਚ। ਝਗੜਾ ਸ਼ੁਰੂ ਹੋ ਗਿਆ 1947 ਜਦੋਂ ਇੰਡੀਆ ਦੀ ਡਿਵੀਜ਼ਨ ਹੋ ਰਹੀ ਸੀ, ਉਦੋਂ ਪਹਿਲੀ ਯੂਐਨ ਰੈਜ਼ੋਲੂਸ਼ਨ ਬਣੀ ਪੈਲੇਸਟਾਈਨ ਦੀ ਡਿਵੀਜ਼ਨ ਲਈ। ਸੋ ਇੱਕ ਪ੍ਰਸਤਾਵ ਯੂਕੇ ਨੇ ਮੂਵ ਕੀਤਾ ਯੂਐਨ ਦੇ ਵਿੱਚ ਸਿਕਿਉਰਿਟੀ ਕਾਉਂਸਲ ਟੂ ਡਿਵਾਈਡ ਪੈਲੇਸਟਾਈਨ। ਸੋ ਉਥੋਂ ਤੁਸੀਂ ਸਮਝ ਲਓ ਝਗੜਾ ਸ਼ੁਰੂ ਹੋਇਆ। 1948 ਦੇ ਵਿੱਚ ਪਹਿਲੀ ਜੰਗ ਹੋਈ, 1967 ਦੇ ਵਿੱਚ ਦੂਜੀ ਜੰਗ ਹੋਈ, 1973 ਦੇ ਵਿੱਚ ਤੀਜੀ ਜੰਗ ਹੋਈ, ਔਰ ਅੱਜ ਦੇ ਦਿਨ ਮੈਂ ਫੀਲ ਕਰਦਾ ਵਾਂ ਕਿ ਜੋ ਅਸੀਂ ਪਿਛਲੇ 75 ਸਾਲ ਚ ਦੇਖਿਆ, ਇਜ਼ਰਾਇਲ ਇੱਕ ਰੀਜਨ ਦੇ ਵਿੱਚ ਸੁਪਰ ਪਾਵਰ ਬਣ ਗਈ ਹੈ। ਇਜ਼ਰਾਇਲ ਨੂੰ ਅਮਰੀਕਾ ਦੀ ਅਨਲਿਮਿਟਿਡ 100% ਸਪੋਰਟ ਹੈ, ਔਰ ਪੈਲੇਸਟੀਨੀਅਨ ਜਿਹੜੇ ਹੈ ਉਹਨਾਂ ਦੀ ਇੱਕ ਜਿਹੜੀ ਐਸਪੀਰੇਸ਼ਨ ਸੀ ਕਿ ਸਾਡੇ ਮੁਲਕ ਦੇ ਵਿੱਚ ਸਾਡੀ ਭਾਵੇਂ ਜੋ ਬਟਵਾਰਾ ਯੂਐਨ ਨੇ ਕੀਤਾ ਉਹਦੇ ਵੀ ਹਿਸਾਬ ਨਾਲ ਹੀ ਹੋ ਜਾਏ, ਜੋ 1967 ਦੀ ਲੜਾਈ ਤੋਂ ਬਾਅਦ ਜੋ ਜ਼ਮੀਨ ਬਚੀ ਉਸੇ ਹਿਸਾਬ ਨਾਲ ਹੀ ਹੋ ਜਾਏ, ਕੁਛ ਤਾਂ ਸਾਨੂੰ ਮਿਲੇ। ਉਹਨਾਂ ਦੀ ਐਸਪੀਰੇਸ਼ਨ ਜਿਹੜੀ ਹੈ ਅਨਫੁਲਫਿਲਡ ਰਹਿ ਗਈ ਹੈ, ਔਰ ਤਾਂ ਤਕਰੀਬਨ ਹਰ ਜ਼ਿੰਮੇਵਾਰ ਮੁਲਕ ਇੰਡੀਆ ਤੋਂ ਲੈ ਕੇ ਕਿਸੇ ਹੋਰ ਤੱਕ ਕਹਿ ਲਓ, ਹਮੇਸ਼ਾ ਤੁਸੀਂ ਗੱਲ ਕਰਦੇ ਹੋ ਟੂ ਸਟੇਟ ਸੋਲਿਊਸ਼ਨ ਦੀ। ਹਰ ਜ਼ਿੰਮੇਵਾਰ ਮੁਲਕ ਕਹਿੰਦਾ ਕਿ ਯੂ ਸ਼ੁਡ ਹੈਵ ਐਨ ਇੰਡੀਪੈਂਡੈਂਟ ਸਵਰੇਨ ਵਾਇਬਲ ਪੈਲੇਸਟੀਨੀਅਨ ਸਟੇਟ ਲਿਵਿੰਗ ਸਾਈਡ ਬਾਈ ਸਾਈਡ ਪੀਸਫੁਲੀ ਵਿਦ ਅ ਸਿਕਿਓਰ ਇਜ਼ਰਾਇਲ। ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈ ਜਿੰਨੇ ਵਰਡਸ ਮੈਂ ਯੂਜ਼ ਕੀਤੇ ਹੈ, ਔਰ ਇਹੋ ਹੀ ਇੱਕ ਹੱਲ ਜਿਹੜਾ ਵੈ ਹੋ ਸਕਦਾ ਵੈ। ਪਰ ਅਨਫੋਰਚੁਨੇਟਲੀ ਖਾਸ ਕਰਕੇ ਜਿਹੜੀ ਕਰੰਟ ਇਜ਼ਰਾਇਲੀ ਗਵਰਨਮੈਂਟ ਹੈ, ਜਿਹੜੀ ਮੈਂ ਸਮਝਦਾ ਵਾਂ ਕਿ ਇਸ ਤੋਂ ਰਾਈਟ ਵਿੰਗ, ਇਸ ਤੋਂ ਐਕਸਟ੍ਰੀਮ ਗਵਰਨਮੈਂਟ ਅੱਜ ਤੱਕ ਨਹੀਂ ਹੋਈ, ਇਹਨਾਂ ਦੇ ਜਿਹੜੇ ਐਕਸ਼ਨ ਹੈ ਉਹਨਾਂ ਦੀ ਕੋਸ਼ਿਸ਼ ਇਹੋ ਹੀ ਹੈ ਕਿ ਕਦੀ ਟੂ ਸਟੇਟ ਸੋਲਿਊਸ਼ਨ ਹੋ ਹੀ ਨਾ ਸਕੇ। ਸੋ ਅਨਫੋਰਚੁਨੇਟਲੀ ਮੇਰੀ, ਮੈਂ 12 ਸਾਲ ਗੁਜ਼ਾਰੇ ਉਸ ਰੀਜਨ ਦੇ ਵਿੱਚ, ਮੈਂ ਅਰਬੀ ਸਿੱਖੀ, ਮੇਰੇ ਬੜੇ ਅਰਬਸ ਵੀ ਦੋਸਤ ਹੈ, ਇਜ਼ਰਾਈਲੀਜ਼ ਵੀ ਦੋਸਤ ਹੈ, ਪਰ ਅੱਜ ਮੇਰੇ ਮਨ ਚ ਇੱਕ ਪੈਸੀਮਿਜ਼ਮ ਸਮਝ ਲਓ, ਕਿਉਂਕਿ ਜੋ ਮੈਨੂੰ ਔਨ ਗਰਾਊਂਡ ਹਾਲਾਤ ਦਿਸ ਰਹੇ ਹੈ ਉਹਨਾਂ ਦੇ ਵਿੱਚੋਂ ਮੈਨੂੰ ਕੋਈ ਖਾਸ ਉਮੀਦ ਨਹੀਂ ਦਿਸ ਰਹੀ।
ਠੀਕ ਹੈ ਜੀ, ਅਸੀਂ ਵੀ ਇੱਥੇ ਇਹੀ ਫੇਸ ਸੁਣਦੇ ਹਾਂ ਕਿ ਦੇਰ ਆਰ ਨੋ ਵਿਨਰਸ ਇਨ ਦਿਸ ਵਾਰ, ਬਹੁਤ ਨੁਕਸਾਨ ਹੋ ਰਿਹਾ ਸਾਰਿਆਂ ਦਾ। ਅਮਰੀਕਾ ਦੀ ਅਨਲਿਮਿਟਿਡ ਸਪੋਰਟ ਕਿਉਂ ਹੈ ਇਜ਼ਰਾਈਲ ਨੂੰ? ਦੁਨੀਆ ਸਾਰੀ ਅਗੇਂਸਟ ਹੋ ਗਈ ਹੈ, ਸਾਡੇ ਇੱਥੇ ਕੈਨੇਡਾ ਅਸੀਂ ਜ਼ਿਆਦਾਤਰ ਅਮਰੀਕਾ ਦੀ ਗੱਲ ਹੀ ਸੁਣਦੇ ਹਾਂ, ਬਟ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਵੀ ਉਹਨਾਂ ਤੋਂ ਅਲੱਗ ਕਈ ਚੀਜ਼ਾਂ ਕਰ ਰਹੇ ਆ, ਉਧਰ ਨਾਰਵੇ, ਆਇਰਲੈਂਡ, ਸਪੇਨ ਰਿਕਗਨਾਈਜ਼ ਕਰ ਰਹੇ ਨੇ ਪੈਲੇਸਟਾਈਨ ਸਟੇਟ, ਬਟ ਅਮਰੀਕਾ ਦੀ ਕੀ ਮਜਬੂਰੀ ਹੈ ਕਿ ਇੰਨੀ ਜ਼ਿਆਦਾ ਸਪੋਰਟ ਕਰ ਰਿਹਾ ਉਹ ਇਜ਼ਰਾਈਲ ਦੀ?
ਆਈ ਥਿੰਕ ਦੋ ਫੈਕਟਰਸ ਆ ਜਾਂਦੇ ਹੈ, ਇੱਕ ਹਿਸਟੋਰੀਕਲ ਸਮਝ ਲਓ ਕਿ ਇੱਕ ਗਿਲਟ ਫੈਕਟਰ ਸੀ ਅਮਰੀਕਾ ਚ ਔਰ ਯੂਰਪ ਚ, ਜਦੋਂ ਇੰਨੇ ਜੂਜ਼ ਮਾਰੇ ਜਾ ਰਹੇ ਸੀ ਅਸੀਂ ਕੁਛ ਨਹੀਂ ਕੀਤਾ, ਅਸੀਂ ਚੁੱਪ ਕਰਕੇ ਬੈਠੇ ਰਹੇ, ਔਰ ਉਹਦਾ ਸਾਨੂੰ ਕੰਪਨਸੇਟ ਕਰਨਾ ਮੋਰਲੀ ਜ਼ਰੂਰੀ ਹੈ। ਪਰ ਦੂਸਰੀ ਇੱਕ ਰਿਐਲਿਟੀ ਹੈ ਕਿ ਭਾਵੇਂ ਇੱਕ ਜੂਇਸ਼ ਕਮਿਊਨਿਟੀ ਨੂੰ ਮੈਂ ਕਦੀ ਵੀ ਨਹੀਂ ਕਹਾਂਗਾ ਕਿ ਮੋਨੋਲਿਥ ਹੈ, ਮੈਂ ਕਦੀ ਵੀ ਨਹੀਂ ਜਨਰਲਾਈਜ਼ ਕਰਾਂਗਾ ਕਿ ਸਾਰੇ ਇੱਕੋ ਜਿਹੇ ਆ। ਹੁਣ ਜਿਹੜੀਆਂ ਅਮਰੀਕਾ ਦੇ ਵਿੱਚ ਕੈਂਪਸ ਪ੍ਰੋਟੈਸਟ ਹੋਈਆਂ ਉਹਨਾਂ 'ਚ ਤੁਸੀਂ ਦੇਖਿਆ ਕਿ ਬਹੁਤ ਸਾਰੇ ਜੂਇਸ਼ ਸਟੂਡੈਂਟਸ ਵੀ ਹੈ, ਬੜੇ ਸਾਰੇ ਜੂਇਸ਼ ਫੈਕਲਟੀ ਮੈਂਬਰਸ ਵੀ ਹੈ, ਜਿਹੜੇ ਫੀਲ ਕਰਦੇ ਕਿ ਇਜ਼ਰਾਇਲ ਦੀ ਗਵਰਨਮੈਂਟ ਵਧੀ ਕੀ ਕਰ ਰਹੀ ਹੈ। ਪਰ ਫਿਰ ਵੀ ਅਮਰੀਕਾ ਦੇ ਵਿੱਚ ਜਿਹੜੀ ਅਮਰੀਕਾ ਇਜ਼ਰਾਇਲ ਪਬਲਿਕ ਅਫੇਅਰਸ ਕਮੇਟੀ, ਆਈਪੈਕ, ਜਿਹਨੂੰ ਤੁਸੀਂ ਆਫਨ ਜੂਇਸ਼ ਲੌਬੀ ਡਿਸਕ੍ਰਾਈਬ ਕਰ ਦਿੰਦੇ ਹੋ, ਉਹ ਇੱਕ ਇੰਨੀ ਕੁ ਪਾਵਰਫੁਲ ਔਰ ਇੰਨੀ ਕੁ ਵੈਲ ਆਰਗੇਨਾਈਜ਼ਡ ਮਸ਼ੀਨ ਹੈ, ਜਿਸ ਤਰ੍ਹਾਂ ਉਹ ਕਾਂਗਰਸਮੈਨ ਨੂੰ, ਸੈਨੇਟਰਸ ਨੂੰ ਫਾਈਨਾਂਸ ਕਰਦੇ ਹੈ, ਜਿਸ ਤਰ੍ਹਾਂ ਉਹਨਾਂ ਦੇ ਵੋਟਿੰਗ ਬਿਹੇਵੀਅਰ ਨੂੰ ਇਨਫਲੂਐਂਸ ਕਰਦੇ ਹੈ, ਜਿਸ ਤਰ੍ਹਾਂ ਉਹ ਪ੍ਰੈਜ਼ੀਡੈਂਸ਼ੀਅਲ ਕੈਂਪੇਨਸ ਦੇ ਵਿੱਚ ਆਪਣੇ ਬੰਦਿਆਂ ਦੇ ਥਰੂ ਸਪੋਰਟ ਕਰਦੇ ਆ ਆਪਣੇ ਪ੍ਰੈਫਰਡ ਕੈਂਡੀਡੇਟਸ ਨੂੰ, ਉਹਦੇ ਕਰਕੇ ਤੁਸੀਂ ਸਮਝ ਲਓ ਕਿ ਇੱਕ ਡਿਸਪ੍ਰਪੋਰਸ਼ਨੇਟ ਇਨਫਲੂਐਂਸ ਹੈ ਯੂਐਸ ਪੋਲੀਟਿਕਸ ਦੇ ਵਿੱਚ। ਔਰ ਅੱਜ ਅਮਰੀਕਨ ਕਈ ਕਹਿ ਰਹੇ ਹੈ ਕਿ ਬਈ ਅਮਰੀਕਾ ਆਪਣੇ ਸੈਲਫ ਇੰਟਰਸਟ ਦੇ ਅਗੇਂਸਟ ਐਕਟ ਕਰ ਰਿਹਾ ਇਜ਼ਰਾਇਲ ਨੂੰ ਇੰਨਾ ਸਪੋਰਟ ਕਰਕੇ, ਆਪਣੇ ਹੀ ਸੈਲਫ ਇੰਟਰਸਟ ਦੇ ਅਗੇਂਸਟ ਕਰ ਰਿਹਾ। ਬਟ ਦੈਟ ਇਜ਼ ਅ ਰਿਐਲਿਟੀ ਟੂਡੇ ਆਫ ਦੀ ਪੋਲੀਟਿਕਸ ਜਿਹੜੀ ਅਮਰੀਕਾ ਦੇ ਵਿੱਚ ਪਲੇ ਆਊਟ ਹੋ ਰਹੀ ਹੈ।
ਇੰਡੀਆ ਔਰ ਅਮਰੀਕਾ ਦੇ ਰਿਲੇਸ਼ਨਸ਼ਿਪ ਨੂੰ ਤੁਸੀਂ ਕਿੱਦਾਂ ਦੇਖਦੇ ਹੈਗੇ? ਉਹ ਪਾਕਿਸਤਾਨ ਦੇ ਨਾਲ ਰਿਲੇਸ਼ਨ ਰਿਹਾ ਵੀ, ਐਲਆਈ ਵੀ ਕਿਹਾ ਗਿਆ, ਪਰ ਟਰੱਸਟ ਫੈਕਟਰ ਕਦੇ ਬਣਿਆ ਨਹੀਂ। ਦੇਰ ਵਾਜ਼ ਆਲਵੇਜ਼ ਅ ਟਰੱਸਟ ਡੈਫਿਸਿਟ ਬਿਟਵੀਨ ਬੋਥ ਦਾ ਸਾਈਡ, ਅਮਰੀਕਾ ਔਰ ਪਾਕਿਸਤਾਨ। ਹੁਣ ਇੰਡੀਆ, ਦਿਸ ਨਿਊ ਲਾਫੇਅਰ ਬਿਟਵੀਨ ਇੰਡੀਆ ਐਂਡ ਅਮਰੀਕਾ, ਹਾਊ ਡੂ ਯੂ ਸੀ ਦਿਸ? ਅੱਜ ਦੇ ਕੀ ਹਾਲਾਤ ਨੇ, ਔਰ ਜੇ ਬਰੀਫਲੀ ਅਸੀਂ ਫਿਰ ਦੁਬਾਰਾ ਕਿਸੇ ਦਿਨ ਇੱਥੇ ਗੱਲ ਕਰਾਂਗੇ, ਪਰ ਬਰੀਫਲੀ ਕੀ ਫਿਊਚਰ ਕੀ ਦੇਖਦੇ ਹੋ ਤੁਸੀਂ ਇਸ ਰਿਲੇਸ਼ਨਸ਼ਿਪ ਦਾ?
ਆਈ ਸੀ ਅ ਵੈਰੀ ਪੋਜ਼ਿਟਿਵ ਫਿਊਚਰ, ਕਿਉਂਕਿ ਇਹਦੇ ਲਈ ਇੰਡੀਆ ਇਜ਼ ਵਨ ਆਫ ਦ ਫਿਊ ਕੰਟਰੀਜ਼ ਜਿੱਥੇ ਕਿ ਤੁਸੀਂ ਅਮਰੀਕਾ ਦੇ ਵਿੱਚ ਬਾਈਪਾਰਟੀਜ਼ਨ ਸਪੋਰਟ ਹੈ। ਰਿਪਬਲਿਕਨ ਭਾਵੇਂ ਟਰੰਪ ਸਰਕਾਰ ਸੀ ਭਾਵੇਂ ਬਾਈਡਨ ਸੀ, ਉਸ ਤੋਂ ਪਹਿਲੇ ਭਾਵੇਂ ਓਬਾਮਾ ਸੀ, ਉਸ ਤੋਂ ਪਹਿਲੇ ਭਾਵੇਂ ਬੁਸ਼ ਸੀ, ਜਿਹੜਾ ਤੁਸੀਂ ਟ੍ਰੈਂਡ ਲਾਈਨ ਦੇਖ ਰਹੇ ਹੋ ਉਹ ਇਹ ਦੇਖ ਰਹੇ ਹੋ ਕਿ ਕਲੋਜ਼ਰ ਕੋਆਪਰੇਸ਼ਨ ਬਣੀ ਜਾ ਰਹੀ ਹੈ, ਔਰ ਉਹਦੇ ਚ ਦੋਵਾਂ ਕੰਟਰੀਜ਼ ਦੇ ਆਪਣੇ ਇੰਟਰਸਟ ਹੈ। ਅਸੀਂ ਹਮੇਸ਼ਾ ਫੋਰਨ ਅਫੇਅਰਸ ਕਹਿੰਦੇ ਹਾਂ ਕਿ ਦੇ ਆਰ ਨੋ ਪਰਮਾਨੈਂਟ ਐਨੀਮੀਜ਼ ਆਰ ਫਰੈਂਡਸ, ਇਟ ਇਜ਼ ਪਰਮਾਨੈਂਟ ਇੰਟਰਸਟ, ਔਰ ਇਹਦੇ ਚ ਕੋਈ ਇਮੋਸ਼ਨ ਨਹੀਂ ਹੈ, ਇਹਦੇ ਚ ਕੋਈ ਉਹ ਨਹੀਂ ਹੈ ਕਿ ਬਹੁਤ ਸਡਨਲੀ ਲਵ ਅਫੇਅਰ ਹੋ ਗਿਆ। ਬਟ ਅਮੈਰੀਕਾ ਦੇਖਦਾ ਦੋ ਚੀਜ਼ਾਂ, ਇੱਕ ਦੇਖਦਾ ਇੰਡੀਆ ਦੀ ਰਾਈਜ ਜਿਹੜੀ ਕਿ ਸਟੈਡੀਲੀ ਇੱਕ ਪ੍ਰੋਜੈਕਟਰੀ ਤੇ ਚੱਲ ਰਹੀ ਹੈ, ਇਕਨੋਮਿਕ ਵੀ ਚੱਲ ਰਹੀ ਹੈ, ਡਿਫੈਂਸ ਮਿਲਟਰੀ ਵੱਲੋਂ ਵੀ ਚੱਲ ਰਹੀ ਹੈ, ਹੋਰ ਪੱਖੋਂ ਵੀ ਚੱਲ ਰਹੀ ਹੈ। ਦੂਸਰਾ ਅਮੈਰੀਕਾ ਲਈ ਵਰੀ ਹੈ ਚਾਈਨਾ, ਐਸ ਵੈਲ ਨੰਬਰ ਵਨ ਕੰਸਰਨ ਅਮੈਰੀਕਾ ਲਈ ਚਾਈਨਾ ਹੈ, ਔਰ ਜੇ ਉਹਨੂੰ ਕਿਸੇ ਤਰ੍ਹਾਂ ਅਮੈਰੀਕਾ ਆਫਸੈਟ ਕਰਨਾ ਚਾਹੁੰਦਾ ਹੈ ਤੇ ਉਹਨਾਂ ਦੀ ਲੌਂਗ ਟਰਮ ਸਟ੍ਰੈਟੇਜਿਕ ਪਲੈਨਿੰਗ ਦੇ ਵਿੱਚ ਇੰਡੀਆ ਕਰੂਸ਼ਲ ਹੈ, ਰਾਈਟ। ਇੰਡੀਆ ਦੇ ਪੱਖੋਂ ਸਾਡੇ ਲਈ ਵੀ ਚਾਈਨਾ ਇਜ਼ ਅ ਵਰੀ, ਸੋ ਵੀ ਆਲਸੋ ਸੀ ਕਿ ਚਾਈਨਾ ਜਿਸ ਰੈਪਿਡ ਰੇਟ ਤੇ ਗਰੋ ਕਰ ਰਿਹਾ ਵੈ, ਜੇ ਉਹਦੇ ਨਾਲ ਕੰਪੀਟ ਕਰਨਾ ਵੈ, ਜੇ ਅਸੀਂ ਉਹਦੇ ਨਾਲ ਕੱਲ ਨੂੰ ਜੇ ਝਗੜਾ ਵੀ ਵੱਧ ਜਾਂਦਾ ਤੇ ਸਾਨੂੰ ਪ੍ਰਿਪੇਅਰਡ ਹੋਣਾ ਪਏਗਾ, ਉਹਦੇ ਲਈ ਸਾਨੂੰ ਆਪਣੀ ਟੈਕਨੋਲੋਜੀ ਵੀ ਅਪਗ੍ਰੇਡ ਕਰਨੀ ਪਏਗੀ, ਆਪਣੀ ਇਕਾਨਮੀ ਵੀ ਗਰੋ ਕਰਨੀ ਪਏਗੀ, ਫੋਰਨ ਡਾਇਰੈਕਟ ਇਨਵੈਸਟਮੈਂਟ ਵੀ ਲਿਆਉਣੀ ਪਏਗੀ, ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਸਾਡੀ ਕੈਲਕੂਲਸ ਹੈ, ਦੇਰ ਇਜ਼ ਨੋ ਡਾਊਟ ਕਿ ਅਮੈਰੀਕਾ ਦਾ ਹਾਲੇ ਵੀ ਬੜਾ ਕਰੂਸ਼ਲ ਰੋਲ ਹੈ। ਪਰ ਆਈ ਥਿੰਕ ਫਰਕ ਇਹ ਹੈ ਕਿ ਅਸੀਂ ਆਪਣੀ ਇੱਕ ਸਮਝ ਲਓ ਅਹਿਮੀਅਤ ਅੰਡਰਸਟੈਂਡ ਕਰਦੇ ਹਾਂ ਕਿ ਵੀ ਆਰ ਟੂ ਲਾਰਜ ਅ ਕੰਟਰੀ ਜਿਹੜਾ ਇੱਕ ਨਾਲ ਜਾਂ ਦੂਜੇ ਨਾਲ ਅਲਾਇੰਸ ਕਰ ਲਏ, ਸੋ ਸਾਡੇ ਅਮੈਰੀਕਾ ਦੇ ਨਾਲ ਰਿਲੇਸ਼ਨ ਸਟੈਡੀਲੀ ਵੱਧ ਰਹੇ ਆ, ਪਰ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਰਸ਼ਿਆ ਨੂੰ ਛੱਡਤਾ। ਸਾਡੇ ਅਰਬ ਦੇਸ਼ਾਂ ਨਾਲ ਰਿਲੇਸ਼ਨ ਇੰਪਰੂਵ ਹੋ ਰਹੇ ਆ, ਇਹ ਮਤਲਬ ਨਹੀਂ ਅਸੀਂ ਇਰਾਨ ਨੂੰ ਛੱਡਤਾ, ਰਾਈਟ। ਸੋ ਵੀ ਆਰ ਮੇਨਟੇਨਿੰਗ ਐਨ ਇੰਡੀਪੈਂਡੈਂਟ ਫੋਰਨ ਪਾਲਿਸੀ ਪੋਸਚਰ ਜਿਹਦੇ ਵਿੱਚ ਅਸੀਂ ਇਸ਼ੂ ਦੇ ਹਿਸਾਬ ਨਾਲ ਪੋਜੀਸ਼ਨ ਲੈਂਦੇ ਹਾਂ, ਜਿਹਦੇ ਨਾਲ ਕਿ ਇੰਡੀਆ ਦੇ ਇੰਟਰਸਟ ਜਿਹੜੇ ਆ, ਭਾਵੇਂ ਪੋਲੀਟੀਕਲ ਹੈ, ਭਾਵੇਂ ਇਕਨੋਮਿਕ ਹੈ, ਭਾਵੇਂ ਡਿਫੈਂਸ ਹੈ, ਸਟ੍ਰੈਟੇਜਿਕ ਹੈ, ਉਹ ਅੱਗੇ ਵੱਧ ਸਕੇ।
ਉਹ ਬ੍ਰੀਫਲੀ ਇਹ ਬੜਾ ਇੰਪੋਰਟੈਂਟ ਸਵਾਲ ਹੈ ਕਿ ਕੀ ਲੱਗਦਾ ਹੈ ਅਸੀਂ ਇਸ ਤਰ੍ਹਾਂ ਕੈਰੀ ਓਨ ਕਰ ਸਕਦੇ ਹਾਂ, ਕਿਉਂਕਿ ਜ਼ਿਆਦਾਤਰ ਜਿਹੜੀਆਂ ਕੰਟਰੀਜ਼ ਨੇ ਦੇ ਆਰ ਵਨ ਵੇ ਔਰ ਦਾ ਅਦਰ ਕਿ ਇੱਕ ਖੇਮੇ ਦੇ ਵਿੱਚ ਜਾਂ ਇੱਕ ਸਾਈਡ ਦੇ ਉੱਤੇ ਹੁੰਦੀਆਂ ਨੇ। ਹੁਣ ਤੱਕ ਤੇ ਠੀਕ ਸਰਵ ਕਰੀ ਜਾ ਰਿਹਾ ਇੰਡੀਆ, ਰਸ਼ੀਆ ਦੇ ਨਾਲ ਵੀ ਵਧੀਆ ਤਾਲੁਕਾਤ ਬਣਾ ਕੇ ਬੈਠਾ, ਔਰ ਅਮਰੀਕਾ ਦੇ ਨਾਲ ਵੀ ਰਿਲੇਸ਼ਨ ਬਣਾ ਰਿਹਾ ਹੈ, ਇਰਾਨ ਦੇ ਨਾਲ ਵੀ, ਔਰ ਸਾਊਦੀ ਅਰੇਬੀਆ ਦੇ ਨਾਲ ਵੀ, ਉਧਰੋਂ ਯੂਏਈ ਦੇ ਨਾਲ ਵੀ, ਔਰ ਇਸਰਾਇਲ ਦੇ ਨਾਲ ਵੀ ਦੋਸਤਾਂ ਨਾਲ ਤਾਲੁਕਾਤ ਨੇ। ਕੀ ਇਹ ਇਜ਼ ਇਟ ਸਸਟੇਨੇਬਲ, ਲੌਂਗ ਟਰਮ ਚੱਲ ਸਕਦਾ?
ਜੀ, ਆਈ ਫੀਲ ਇਟ ਇਜ਼ ਸਸਟੇਨੇਬਲ, ਆਈ ਆਲਸੋ ਫੀਲ ਇਟ ਡਿਜ਼ਾਇਰੇਬਲ। ਜਿਹੜਾ ਵਰਡ ਅਸੀਂ ਜੋ ਸ਼ਿਫਟ ਦੇਖ ਰਹੇ ਹਾਂ, ਉਹ ਸ਼ਿਫਟ ਦੇਖ ਰਹੇ ਹਾਂ ਟੂਵਰਡਸ ਮਲਟੀਪੋਲੈਰਿਟੀ। ਇੱਕ ਉਹ ਜ਼ਮਾਨਾ ਕਿ ਜਾਂ ਅਮੈਰੀਕਾ ਇੱਕ ਸੁਪਰ ਪਾਵਰ ਸੀ ਜਾਂ ਦੋ ਸੁਪਰ ਪਾਵਰ ਸੀ, ਆਈ ਥਿੰਕ ਦੈਟ ਵਰਡ ਇਜ਼ ਚੇਂਜਿੰਗ। ਜੋ ਤੁਸੀਂ ਦੇਖ ਰਹੇ ਹੋ ਇਜ਼ ਦੀ ਰਾਈਜ਼ ਆਫ ਮਿਡਲ ਪਾਵਰਸ, ਔਰ ਉਹਨਾਂ ਚ ਇੰਡੀਆ ਵੀ ਹੈ। ਅਸੀਂ ਆਪਣੇ ਆਪ ਨੂੰ ਸੁਪਰ ਪਾਵਰ ਨਹੀਂ ਕਹਿੰਦੇ ਹਲੇ, ਪਰ ਅਸੀਂ ਮਿਡਲ ਪਾਵਰ ਜ਼ਰੂਰ ਹਾਂ, ਜਿਸ ਤਰ੍ਹਾਂ ਜਪਾਨ ਵੀ ਹੈ, ਜਿਸ ਤਰ੍ਹਾਂ ਆਸਟ੍ਰੇਲੀਆ ਵੀ ਹੈ, ਜਿਸ ਤਰ੍ਹਾਂ ਸਾਊਦੀ ਅਰੇਬੀਆ ਵੀ ਇਮਰਜ ਹੋ ਰਿਹਾ ਵੈ, ਬ੍ਰਾਜ਼ਿਲ ਇਮਰਜ ਹੋ ਰਿਹਾ ਵੈ, ਹੋਰ ਕੰਟਰੀਜ਼ ਹੈ ਜਿਹਨਾਂ ਦੀਆਂ ਵਿਚ ਆਰ ਲਾਰਜ ਐਂਡ ਵਿਚ ਹੈਵ ਐਸਪੀਰੇਸ਼ਨ ਐਂਡ ਵਿਚ ਹੈਵ ਸਟਰੈਂਥ। ਔਰ ਉਹ ਕੰਟਰੀਜ਼ ਕਹਿੰਦੇ ਕਿ ਸਾਨੂੰ ਬਈ ਆਪਾਂ ਆਪਣੇ ਬਾਰੇ ਵੀ ਸੋਚੀਏ ਨਾ, ਆਈ ਡੋਂਟ ਵਾਂਟ ਟੂ ਪੁੱਟ ਆਲ ਮਾਈ ਐਗਜ਼ ਇਨ ਵਨ ਬਾਸਕਿਟ। ਮੈਂ ਆਪਣੇ ਆਪ ਨੂੰ ਕਿਉਂ ਉਹਦੇ ਲੜ ਬੰਨਣਾ ਜਿਹਦਾ